www.aramrenovation.ca Aram Renovation, ख्वाबों की तामीर एतमाद के साथ।
हौसित महल ते साथ दियारो दुनिया होई दीवानी, हो शुद्ध खोए दी जे मिठे आई रज रज के दुसी खानी, नॉन वेज ते वेज फूड दा
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ,
ਸਮਾਜਿਕ ਸਭਿਆਚਾਰਕ ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ,
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ ਮਾਲਵਾ ਤੇ ਦੁਆਬਾ ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
जिंदगी एक सफर है, ऐसी सब इस राह दे रही हाँ,
कदे अगे कदे पीछे, पर जे असी एक दूजे दा हाथ फड़ लईए ता हर राह आसान बन जांदा है। आओ दिला विच प्यार वसाइए, बोला विच मिठास लियाइए ते हर एक लई चंगी सोच रखिए, क्योंकि असली कामयाबी ओही है जिथे होवे सरबत दा भला।
इसे चंगी सोच नाल न्यू भंडाल ट्रांसपोर्ट भी सब लई चढ़दी कला दी अरदास करदा है। आओ मिलके एक चंगा ते सुखी समाज बनाइए।
राजधानी राजधानी जिसका हर कोई है दीवाना, राजधानी राजधानी अब हर जगह मिलेगा लजीज खाना।
बोलो कहाँ है आना,
इटोबिको हो या ब्रैम्पटन, हो मिसिसागा या लंदन,
राजधानी स्वीट। आइए अपनी फैमिली के साथ और एंजॉय करें डिलीशियस इंडियन खाना। विजिट राजधानी स्वीट .ca।
आस्था विश्वास श्रद्धा का खोले द्वार इंडियन पूजा बाजार, हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है। 8000 स्क्वायर फीट में बना है इंडियन पूजा बाजार, GTA और आसपास के एरिया में बेस्ट प्राइस के लिए मशहूर।
इंडियन पूजा बाजार, 2 मेलनी ड्राइव, ब्रैम्पटन। कॉल 647-986-0042।
शीतल, जेड़ा रिया ने रेस्टोरेंट वाला प्रोजेक्ट दसिया ना, मैनू बहुत वधिया लगा। मैं सोच रहा कि मैं भी पैसे इन्वेस्ट कर दिया उहदे च।
तुहाडी गल तां सारी ठीक है, पर इन्वेस्ट करन दे लई पैसे कित्थों आणगे साडे कोल?
यार, प्रॉपर्टी तां अपने को है ही है, मैं सोच रहा मोरगेज लै लैने आ। मैं गुरप्रीत समरा जी दा अपनी कम्युनिटी च बड़ा नां सुनिया, जो कहिंदे ने मोरगेज दे नंबर 1 एडवाइजर ने, उहनां नाल सारी गल कर लई है मैं।
जेकर तुसीं वी मोरगेज दीआं सर्विसिज लई इक भरोसेमंद ऑनेस्ट एक्सपीरियंस मोरगेज ब्रोकर दी भाल विच हो, तां अज ही मिलो मोरगेज अलायंस मोरगेज सोल्यूशन दे गुरप्रीत समरा जी नूं। जेकर तुसीं वी इस इंडस्ट्री नूं ज्वाइन करना चाहुंदे हो एज मोरगेज एजेंट, तां हुणे संपर्क करो गुरप्रीत समरा जी नूं। 2155 B स्टील एवेन्यू, यूनिट 32, ब्रैम्पटन। कॉल 905-799-9999
9057999999। ब्रोकरेज लाइसेंस नंबर 12913।
ओ वीरी, कर किदा दा लगा फिर?
बहुत सोहना है पुत, बहुत सोहना है। हुण तेरे छोटे वीर नु भी रब एहो जिहा ही मकान दे दवे।
लै बीजी, आ केड़ी गल करती? मैं अज ही अपने छोटे वीर नु लखवीर गिल जी होणा कोल लैके जांदा, जिन्हां ने मेरी भी मेरा घर दवाउण च मदद कीती है।
जेकर तुसी भी कोई प्रॉपर्टी खरीदना, बेचना या फिर लीज ते लेना चाहुंदे हो, या फिर रियल एस्टेट विच इन्वेस्ट करना चाहुंदे हो, या फिर अपना घर रेंट ते देना चाहुंदे हो, तां इक्को ही नाम याद रखो, सेंचुरी 21 ग्रीन रियलिटी दी लखवीर गिल जी नु, जिन्हां कोल है वधिया एक्सपीरियंस अते एक्सपर्ट विजन। फॉर मोर इन्फॉर्मेशन यू कैन कॉल 416-716-4417 416-716-4417।
WTR 770 AM ਦੇ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਸੁਣ ਜਾ ਰਹੇ ਸਰੋਤਿਆਂ ਨੂੰ ਸੋਢੀ ਨਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀਆਂ ਨੂੰ। 11:03 ਤੇ ਕੁਝ ਸੈਕਿੰਡ ਦਾ ਸਮਾਂ ਹੋ ਗਿਆ। 22 April ਤੇ ਦਿਨ ਬੁੱਧਵਾਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਟੀਲ ਅਤੇ ਮੈਲਨੀ ਤੇ ਆਪਣਾ ਸਟੂਡੀਓ ਆ, ਜਿੱਥੋਂ ਡੇਲੀ ਦੇ ਅਸੀਂ 2 ਪ੍ਰੋਗਰਾਮ ਪੇਸ਼ ਕਰਦੇ ਹਾਂ। ਇਸ ਚੈਨਲ ਦੀ ਗੱਲ ਕਰਾਂ, ਪਿਛਲੇ ਕੋਈ 19 ਸਾਲ ਦੇ ਆਸਪਾਸ ਦਾ ਸਮਾਂ ਹੋ ਗਿਆ। ਮੰਡੇ ਟੂ ਫਰਾਈਡੇ 11 ਤੋਂ 12 ਪ੍ਰੋਗਰਾਮ ਆਪਣਾ ਹੁੰਦਾ ਰੌਣਕ ਪੰਜਾਬ ਦੀ, ਤੇ ਜੇ ਵੀਕਐਂਡ ਦੀ ਗੱਲ ਕਰਾਂ ਸੈਟਰਡੇ 12 ਤੋਂ 2 ਤੇ ਸੰਡੇ ਵੀ 12 ਤੋਂ 2 ਘੰਟੇ ਦਾ ਸ਼ੋਅ ਹੁੰਦਾ। ਤੇ ਸ਼ਾਮ ਨੂੰ ਮੰਡੇ ਟੂ ਫਰਾਈਡੇ ਉਡੀਕ ਇੱਕ ਡਿਫਰੈਂਟ ਚੈਨਲ ਤੇ ਅਸੀਂ ਪੇਸ਼ ਕਰਦੇ ਹਾਂ ਦੋਨੇ ਹੀ ਪ੍ਰੋਗਰਾਮ ਜਿੱਥੇ ਤੁਸੀਂ ਵੱਖੋ ਵੱਖਰੇ ਬੈਂਡ ਦੇ ਜ਼ਰੀਏ ਸੁਣਦੇ ਹੋ। ਹੁਣ ਤੁਸੀਂ 770 AM ਔਨ ਕੀਤਾ eawaz.com ਤੇ ਵੀ ਜਾ ਕੇ ਲਿਸਨ ਲਾਈਵ ਤੇ ਕਲਿੱਕ ਕਰੋ ਪ੍ਰੋਗਰਾਮ ਸੁਣ ਸਕਦੇ ਹੋ ਤੇ ਅਗਲੀ ਆਪਸ਼ਨ ਤੁਹਾਡੇ ਹੱਥ ਦੇ ਵਿੱਚ ਨੰਬਰ 1 ਹੋਣਾ ਜ਼ਰੂਰੀ ਹੈ ਵੈਸੇ ਫੀਡ ਹੋਵੇਗਾ ਸਿਰਫ ਯਾਦ ਹੀ ਕਰਵਾਉਣਾ 6478729900 ਇਹ ਨੰਬਰ ਡਾਇਲ ਕਰਕੇ ਲਾਈਵ ਪ੍ਰੋਗਰਾਮ ਸੁਣ ਸਕਦੇ ਹੋ ਤੇ ਤੀਸਰੀ ਆਪਸ਼ਨ ਦੇ ਦਈਏ ਟੈਲੀਵਿਜ਼ਨ ਘਰੇ ਆਪਸ਼ਨ ਦੇ ਵਿੱਚੋਂ ਤੇ ਟੈਲੀਵਿਜ਼ਨ ਆਉਂਦਿਆਂ IPTV ਬਾਕਸ ਦੀ ਗੱਲ ਕਰ ਰਿਹਾ ਤੇ ਪੰਜਾਬੀ ਦੇ ਚੈਨਲਾਂ ਦੇ ਵਿੱਚ ਜਾ ਕੇ ਰੌਣਕ ਪੰਜਾਬੀ RAONUK ਪੰਜਾਬ ਦੀ ਕਲਿੱਕ ਕਰੋਗੇ ਤੇ ਪ੍ਰੋਗਰਾਮ ਵਾਚ ਕਰ ਸਕਦੇ ਹੋ। ਇਹ ਹਫ਼ਤੇ ਦੇ ਵਿੱਚ ਇੱਕ ਅੱਧੀ ਇੱਦਾਂ ਦੀ ਕਾਲ ਆਉਂਦੀ ਆ ਵੀ ਸੋਡੀ ਜੀ ਅਸੀਂ IPTV ਬਾਕਸ ਤੇ RPD 24 ਲੱਭ ਰਹੇ ਸੀ ਲੱਭ ਨਹੀਂ ਰਿਹਾ। RPD 24 ਨਿਕਨੇਮ ਆ ਉਹ ਤਾਂ ਰੱਖਿਆ ਕਿਉਂਕਿ RPD 24 ਲੱਭਣ ਦੇ ਵਿੱਚ ਯੂਟਿਊਬ ਦੀ ਗੱਲ ਕਰਾਂ ਸੋਸ਼ਲ ਅਕਾਊਂਟ ਇਸ ਕਰਕੇ ਜਿਵੇਂ ਹੁਣ ਮੇਰਾ ਫੁੱਲ ਨੇਮ ਹੈ ਜਸਵੰਤ ਸਿੰਘ ਨਾਗਰਾ ਪਰ ਜਸਵੰਤ ਸਿੰਘ ਨਾਗਰੇ ਦਾ ਮੇਰੇ ਫੈਮਿਲੀ ਨੂੰ ਘਰਦਿਆਂ ਨੂੰ ਪਤਾ ਜਾਂ ਜਿਹੜੇ ਖਾਸ ਮੇਰੇ ਕੋਈ 2-4 ਸੱਜਣ ਮਿੱਤਰ ਹੋਣਗੇ ਉਹਨਾਂ ਨੂੰ ਮੇਰਾ ਨਿਕਨੇਮ ਹੈ ਸੋਢੀ ਨਾਗਰਾ ਲਾਸਟ ਨੇਮ ਨਾਗਰਾ ਤੇ ਨਾਮ ਨਿੱਕ ਸੋਢੀ ਔਰ ਸੋਢੀ ਦੇ ਨਾਮ ਨਾਲ ਹੀ ਚਾਹੇ ਵੀਡੀਓ ਦਾ ਕੰਮ ਗੱਲ ਕਰਾਂ ਚਾਹੇ ਮੀਡੀਆ ਦੀ ਗੱਲ ਕਰੀਏ ਜਾਂ ਸ਼ੋਆਂ ਨੂੰ ਲੈ ਕੇ ਗੱਲ ਕਰਾਂ ਸੋਢੀ ਦੇ ਨਾਮ ਨਾਲ ਹੀ ਤੁਸੀਂ ਜਾਣਦੇ ਹੋ। ਇਸੇ ਹੀ ਤਰ੍ਹਾਂ ਰੌਣਕ ਪੰਜਾਬ ਦਾ ਜਿਹੜਾ ਨਿਕਨੇਮ RPD 24 ਆ ਬਹੁਤ ਜਲਦ ਅਸੀਂ ਸੁਸ਼ੀਲ ਦਸਾਂਝ ਹੋਣਾ ਦੀ ਜ਼ਬਾਨੀ ਖਬਰਾਂ ਵੀ ਪੇਸ਼ ਕਰਨੀਆਂ ਤੁਸੀਂ ਜਿਹੜਾ ਜੀ ਖਾਸ ਤੌਰ ਤੇ ਚਾਹੇ ਇੰਡੀਆ ਦੀ ਪੋਲੀਟਿਕਸ ਜਾਂ ਪੰਜਾਬ ਦੀ ਜਾਂ ਕੈਨੇਡਾ ਦੀ ਜ਼ਰੂਰ ਪਾਰਟੀਸਪੇਟ ਕਰਿਆ ਕਰੋ। ਕਈ ਵਾਰੀ ਅਸੀਂ ਕਹਿੰਦੇ ਜ਼ਰੂਰੀ ਆ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਪਰ ਉਹ ਸਿਰਫ ਚਾਹੇ ਫੋਨਾਂ ਤੇ ਚਾਹੇ ਕੋਈ ਇੱਕ ਅੱਧਾ ਕਿਤੇ 2 ਅੱਖਰ ਲਿਖ ਦਿੱਤੇ ਪਰ ਨਹੀਂ ਜਿਹੜੀ ਰੇਡੀਓ ਦੀ ਟੈਲੀਵਿਜ਼ਨ ਦੀ ਆਵਾਜ਼ ਆ ਨਾ ਇਹ ਜਿਹੜੇ ਆ ਸਾਡੇ ਇਕੱਲੇ ਸਾਡੇ ਨਹੀਂ ਮੈਂ ਕਹਾਂਗਾ ਚੁਣੇ ਹੋਏ ਲੈਂਦਾ ਚੜਦਾ ਪੰਜਾਬ ਦੇ ਲੀਡਰ ਲੋਕ ਇੱਥੇ ਵਾਲੇ ਵੀ ਜਿਹੜੇ ਦੂਸਰੇ ਆ ਉਹਨਾਂ ਦੇ ਕੰਨੀ ਵੀ ਸਾਡੀਆਂ ਆਵਾਜ਼ਾਂ ਪੈਂਦੀਆਂ ਵੀ ਫਲਾਨੇ ਚੈਨਲ ਤੇ ਇੰਨੇ ਤੋਂ ਇੰਨੇ ਪ੍ਰੋਗਰਾਮ ਤੇ ਜਿਹੜੀ ਆ ਆਪਣੇ ਬਾਰੇ ਗੱਲ ਹੋ ਰਹੀ ਸੀ ਪਤਾ ਇਹਨਾਂ ਲੋਕਾਂ ਨੂੰ ਵੀ ਹੁੰਦਾ ਵੀ ਪਿਛਲੇ ਸਾਲਾਂ ਚ ਅਸੀਂ ਕੀ ਕੀਤਾ ਵੀ ਗਾਂ ਵਾਸਤੇ ਅਸੀਂ ਕਿਹੜੀ ਜਿਹੜੀ ਵਿਉਂਤ ਘੜਨੀ ਆ ਕਿਹੜੇ ਜਿਹੜੇ ਅਸੀਂ ਲੋਲੀ ਦੇ ਪੱਪ ਜਿਹੜੇ ਉਹ ਦੇਣੇ ਆ ਪਰ ਹੁਣ ਲੋਕੀ ਦਿਨ ਬਾਏ ਦਿਨ ਸਾਰੇ ਨਹੀਂ ਮੈਂ ਕਹਾਂਗਾ ਬਹੁਤ ਸਾਰੇ ਸਮਝਦਾਰ ਅਸੀਂ ਹੋਈ ਜਾਂਦੇ ਆ ਰੌਲਾ ਪਾਉਣ ਦੇ ਵਿੱਚ ਵਿਸ਼ਵਾਸ ਨਹੀਂ ਬੜਾ ਰੱਖਣਾ ਚਾਹੀਦਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਬਹੁਤ ਹੀ ਪਿਆਰੇ ਬੋਲਾਂ ਨਾਲ ਤੇ ਆਪਾਂ ਫਿਰ ਅੱਗੇ ਚੱਲ ਕੇ ਸੁਸ਼ੀਲ ਦਸਾਂਝ ਹੋਣਾ ਦੀ ਜ਼ਬਾਨੀ ਜਿਹੜਾ ਖਬਰਾਂ ਤੇ ਝਾਤ ਪਾਉਣੀ ਆ ਬਹੁਤ ਵੱਡੀਆਂ ਵੱਡੀਆਂ ਖਬਰਾਂ ਪਿਛਲੇ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਉਮੀਦਾਂ ਸੀ ਕੱਲੀਆਂ ਪੰਜਾਬ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ NRI ਦੀ ਗੱਲ ਕਰਾਂ ਪਰ ਜਿੰਨਾ ਆਮ ਆਦਮੀ ਪਾਰਟੀ ਨੇ ਲੁੱਟਿਆ ਮੈਂ ਕਹਾਂਗਾ ਉਨਾ ਪਹਿਲਾਂ ਅਕਾਲੀ ਜਾਂ ਕਾਂਗਰਸ ਨੇ ਨਹੀਂ ਲੁੱਟਿਆ। ਕਿਸੇ ਦੇ ਕਹਿੰਦੇ ਜ਼ਖਮ ਹੋਇਆ ਸੀਗਾ ਤੇ ਉੱਤੇ ਮੱਖੀਆਂ ਬੈਠੀਆਂ ਸੀ ਤੇ ਉਹ ਕੋਈ ਲਾਗੇ ਸੱਜਣ ਮਿੱਤਰ ਆਇਆ ਕਿਹਾ ਵੀ ਨਾਲੇ ਦਾ ਪਤਾ ਲੈ ਜਮਾਂ ਨਾਲੇ ਚਾਹ ਦਾ ਕੱਪ ਪੀ ਲੈਣੇ ਕਹਿੰਦਾ ਫਲਾਨਾ ਸਿਆ ਕਿਵੇਂ ਆ ਕਹਿੰਦਾ ਠੀਕ ਆ ਉਹਨੇ ਇਦਾਂ ਹੱਥ ਮਾਰ ਕੇ ਮੱਖੀਆਂ ਉਡਾਤੀਆਂ ਉਹ ਕਹਿੰਦਾ ਯਾਰ ਉਡਾਉਣੀਆਂ ਨਹੀਂ ਸੀਗੀਆਂ ਤੂੰ ਬਹੁਤ ਗਲਤੀ ਕੀਤੀ ਕਹਿੰਦਾ ਨਹੀਂ ਯਾਰ ਤੇਰੇ ਜ਼ਖਮ ਤੇ ਬੈਠੀਆਂ ਸੀ ਤੇਰਾ ਖੂਨ ਪੀ ਰਹੀਆਂ ਸੀਗੀਆਂ ਵੀ ਮੈਨੂੰ ਚੰਗਾ ਨਹੀਂ ਲੱਗਾ ਮੈਂ ਤਾਂ ਮੱਖੀਆਂ ਉਡਾਤੀਆਂ ਉਹ ਕਹਿੰਦਾ ਨਹੀਂ ਇਹ ਉੱਡ ਗਈਆਂ ਹੁਣ ਜਿਹੜੀਆਂ ਨਵੀਆਂ ਆਉਣਗੀਆਂ ਇਹ ਤੇ ਰੱਜੀਆਂ ਸੀਗੀਆਂ ਹੁਣ ਜਿਹੜੀਆਂ ਨਵੀਆਂ ਆਉਣਗੀਆਂ ਉਹ ਦੁਬਾਰਾ ਢਿੱਡ ਭਰਨਗੀਆਂ। ਇਹੋ ਐਗਜ਼ੈਂਪਲ ਜਿਹੜੀ ਆ ਇੰਡੀਆ ਵਾਲੀ ਸਿਆਸਤ ਪੰਜਾਬ ਦੀ ਜਾਂ ਇੱਥੇ ਦੀ ਤੇ ਗੱਲ ਕਰ ਲਈਏ ਕਦੀ ਕਦਾਈ ਸਾਨੂੰ ਲੱਗਦਾ ਬਦਲਾਅ ਜ਼ਰੂਰੀ ਆ ਕਦੀ ਕਦਾਈ ਲੱਗਦਾ ਬਦਲਾਅ ਨਹੀਂ ਜ਼ਰੂਰੀ। ਮੈਂ ਗੱਲ ਕਰਦਾ ਹੁੰਦਾ ਵੀ ਜੇ ਕੋਈ ਚੰਗੀ ਚੀਜ਼ ਆ ਤੇ ਫਿਰ ਉਹ ਚੱਲੀ ਜਾਵੇ ਤੇ ਠੀਕ ਆ ਪਰ ਜੇ ਕਿਤੇ ਲੱਗਦਾ ਵੀ ਨਹੀਂ ਯਾਰ ਹੈਵ ਟੂ ਬਦਲਣਾ ਜਿਵੇਂ ਆਪਾਂ ਇੰਡੀਆ ਚ ਪੰਜਾਬ ਚ ਆਪਾਂ ਆਮ ਆਦਮੀ ਪਾਰਟੀ ਲਿਆਂਦੀ ਵੀ ਅਕਾਲੀ ਕਾਂਗਰਸ ਪਾਰਟੀਆਂ ਤੋਂ ਖੁਸ਼ ਨਹੀਂ ਸੀ ਤੁਸੀਂ ਅਸੀਂ NRI ਵੀ ਭਗਵੰਤ ਮਾਨ ਹੁਣੀ ਕਹਿੰਦੇ ਸੀ ਵੀ ਬਾਹਰਲੇ ਮੁਲਕਾਂ ਦੇ ਵਿੱਚ ਬੱਚੇ ਨਹੀਂ ਜਾਣਗੇ ਇੰਡੀਆ ਚ ਆਉਣਗੇ ਇੰਡੀਆ ਕੇ ਪੰਜਾਬ ਦੇ ਵਿੱਚ ਇੱਥੇ ਇੰਨਾ ਰੁਜ਼ਗਾਰ ਦੇ ਦੇਣਾ ਜਿਹੜੇ ਉੱਥੇ ਗਏ ਉਹ ਵੀ ਵਾਪਸ ਆ ਜਾਣਗੇ। ਚਲੋ ਬਾਹਰਲੇ ਵੀ ਹਾਲਾਤ ਨਹੀਂ ਚੰਗੇ ਕੋਈ ਖਾਸ ਕੈਨੇਡਾ ਵਰਗੇ ਅਮਰੀਕਾ ਵਰਗੇ ਮੁਲਕਾਂ ਦੀ ਗੱਲ ਕਰੀਏ ਜੋਬਾਂ ਅੱਗੇ ਨਾਲੋਂ ਆਫਟਰ ਕੋਵਿਡ ਬਹੁਤ ਘੱਟ ਗਈਆਂ ਕੁਝ ਕੁ ਜੋਬਾਂ ਘੱਟ ਗਈਆਂ ਕੁਝ ਕੁ ਨੇ ਪੈਸੇ ਵੈਸੇ ਹੀ ਦੇਣੇ ਬੰਦ ਕਰ ਦਿੱਤੇ ਜਿਨ੍ਹਾਂ ਕੋਲ ਪੈਸਾ ਹੈਗਾ ਆ ਉਹ ਵੀ ਅੱਜ ਕੱਲ ਪੈਸਾ ਨਹੀਂ ਦਿੰਦੇ ਬਹੁਤ ਹਾਰਡ ਆ ਚਾਹੇ ਕਿਸੇ ਬਿਜ਼ਨਸ ਦੀ ਐਡ ਕਰਦੇ ਆ ਸਾਰੇ ਨਹੀਂ ਫਿਰ ਮੈਂ ਕਹਾਂਗਾ ਸਾਰਿਆਂ ਦੇ ਵਿੱਚ ਬਹੁਤ ਸਾਰੇ ਚੰਗੇ ਵੀ ਆ ਤੇ ਮਾੜੇ ਵੀ ਆ। ਚਲੋ ਆਪਾਂ ਸ਼ੁਰੂਆਤ ਕਰਦੇ ਆ ਪਰ ਮੇਰਾ ਮੰਨਣਾ ਇਹ ਆ ਧੋਖਾ ਨਹੀਂ ਕਮਾਈ ਦਾ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ ਇਹ ਬੋਲ ਤੁਹਾਡੇ ਰੂਬਰੂ ਕਰਨ ਲੱਗੇ ਆ NBT ਤੋਂ ਨਿਊ ਪੰਡਾਲ ਟਰਾਂਸਪੋਰਟ ਤੋਂ ਵੱਡੇ ਭਾਜੀ ਸਰਦਾਰ ਸੁਖਦੇਵ ਸਿੰਘ ਸਾਡੇ ਵੱਡੇ ਸਪੌਂਸਰ ਆ NBT ਔਰ ਇਸੇ ਤਰ੍ਹਾਂ ਅਗਲੇ ਸਾਡੇ ਸਪੌਂਸਰ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ 905-600-78-1200 ਤੇ ਮੌਰਗੇਜ ਦੀ ਦੁਨੀਆਂ ਦੇ ਵਿੱਚ ਵੱਡਾ ਨਾਮ ਆ ਗੁਰਪ੍ਰੀਤ ਸਮਰਾ 905-799-99-99 ਨੰਬਰ ਆ ਸਟੀਲ ਅਤੇ ਟੋਰਬਰਮ ਦਾ ਏਰੀਆ 7 ਡੇਜ਼ ਓਪਨ ਹੁੰਦੇ ਆ ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਪਹਿਲਾਂ ਤੁਸੀਂ ਕਿਤੇ ਸੈਕਿੰਡ ਮੌਰਗੇਜ ਲਈ ਸੀਗੀ ਹੁਣ ਰੀਨਿਊ ਹੋਣ ਵਾਲੀ ਆ ਤੇ ਇੱਕ ਵਾਰ ਮੇਰੇ ਕਹਿਣ ਤੇ ਤੁਸੀਂ ਸਮਰਾ ਸਾਹਿਬ ਉਹਨਾਂ ਨੂੰ ਕਾਲ ਕਰ ਲਓ ਇਹਨਾਂ ਨਾਲ ਇੱਕ ਸਿਰਫ 10-20 ਮਿੰਟ ਦੀ ਮੀਟਿੰਗ ਜ਼ਰੂਰ ਕਰੋ ਜੇ ਤੇ ਤੁਹਾਡਾ ਕਿਤੇ ਨਾ ਕਿਤੇ ਫਾਇਦਾ ਹੁੰਦਾ ਹੋਵੇਗਾ ਤੇ ਤੁਹਾਨੂੰ ਫਾਇਦਾ ਕਰਵਾਉਣਗੇ ਜੇ ਨਾ ਹੁੰਦਾ ਹੋਇਆ ਤੇ ਇਹਨਾਂ ਨੇ ਕਹਿਣਾ ਜਿੱਥੇ ਜਿੱਦਾਂ ਜੋ ਚੱਲ ਰਿਹਾ ਉਸੇ ਤਰ੍ਹਾਂ ਚੱਲੀ ਜਾਣ ਦਿਓ ਗਲਤ ਗਾਈਡ ਨਹੀਂ ਕਰਦੇ 905-799-99 ਗੁਰਪ੍ਰੀਤ ਸਮਰਾ ਦਾ ਨੰਬਰ ਆ ਚਲੋ ਅਮਰ ਸਿੰਘ ਚਮਕੀਲਾ ਦੇ ਬੋਲਾਂ ਨਾਲ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਤੇ ਫਿਰ ਆਪਾਂ ਖਬਰਾਂ ਤੇ ਝਾਤ ਪਾਉਣੀ ਆ ਸੁਸ਼ੀਲ ਦਸਾਂਝ ਦੀ ਪੋਲਿਟਿਕਸ ਨੂੰ ਲੈ ਕੇ ਗੱਲ ਕਰਾਂ ਬਹੁਤ ਵੱਡੀ ਬਾਈ ਦੀ ਪਕੜ ਆ ਯਾਨੀ ਕਿ ਜਿਹੜੀ ਵੀ ਗੱਲ ਕਰਦੇ ਆ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਐਵੇਂ ਗੱਲ ਗੋਲ ਮਟੋਲ ਜੀ ਨਹੀਂ ਕਰਦੇ
ਸ਼ੋਪਿੰਗ ਕਰਨ ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਜਾਣਾ
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ ਉਹ ਇੰਡੀਆ ਚੱਲ ਕੇ ਕਰਵਾ ਲੈ
ਅੱਛਾ ਤੂੰ ਕੀ ਚਾਹੁੰਦੀ ਹੈ ਇੰਡੀਆ 'ਚ ਵੀ ਖਰਚਾ ਕਰਾਂ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾਂ
ਓਹੋ ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ ਪਾਰਟੀ ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨ ਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ ਅੱਜ ਹੀ ਕਾਲ ਕਰੋ 416-303-4444 ਤੇ 416-303-4444
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ
ਹਰਮਨ ਗਰੁੱਪ ਆਫ ਕੰਪਨੀਜ਼ ਨਾਲ ਹੱਥ ਮਿਲਾਓ ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਾਲ ਜਸ ਛੋਕਰ 647-628-6948
647-628-6948
ਕਿੰਨਾ ਪਰੇਸ਼ਾਨ ਸਾ ਮੈਂ ਉਹਨੇ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ
ਥੈਂਕਸ ਟੂ ਬਲਬੀਰ ਸਿੰਘ ਰਾਏ
ਫੈਮਿਲੀ ਲਾਅ ਕੋਆਪਰੇਟ ਲਾਅ ਰੀਅਲ ਸਟੇਟ ਲਾਅ ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ ਰਾਏ ਲਾਅ ਆਫਿਸ
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-791-9992
905-791-9292
ਜਾਂ ਫਿਰ ਪਹੁੰਚੋ 2565 ਸਟੀਲ ਐਵੀਨਿਊ ਬ੍ਰੈਂਪਟਨ ਟੋਰ ਬ੍ਰਮੈਂਡ ਸਟੀਲਜ਼
ਰਾਏ ਲਾਅ ਆਫਿਸ
ਪ੍ਰੀਤੋ ਦੇ ਮੁੰਡੇ ਦੇ ਵਿਆਹ ਤੇ ਏਡਾ ਸਵਾਦ ਖਾਣਾ ਸੀ ਬਈ ਸਾਰੇ ਉਂਗਲਾਂ ਚੱਟਦੇ ਰਹਿ ਗਏ ਮਿਠਾਈ ਤਾਂ ਬੜੀ ਸਵਾਦ ਸੀ ਕਹਿਣੇ ਕੀ
ਨਾ ਬੀਜੀ ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਕਿੱਥੋਂ ਮੰਗਵਾਈਆਂ ਸੀ ਆਪਾਂ ਨਿੱਕੀ ਦੇ ਵਿਆਹ ਤੇ ਉੱਥੋਂ ਹੀ ਮੰਗਵਾ ਲਵਾਂਗੇ
ਨੈਸ਼ਨਲ ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ ਮੈਂ ਬੁੱਕ ਵੀ ਕਰਵਾਇਆ
ਨੈਸ਼ਨਲ ਸਵੀਟ
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ
20 ਡਿਊ ਸਾਈਡ ਡਰਾਈਵ ਬ੍ਰੈਂਪਟਨ ਬ੍ਰੈਮਲੀ ਐਂਡ ਸੈਂਡਲਵੁੱਡ ਮੇਨ ਇੰਟਰਸੈਕਸ਼ਨ ਕਾਲ ਕਰੋ ਦੀਪ ਨੂੰ
905-795-0059-052-0059
ਉਹ ਬਾਰੀ ਬਰਸੀ ਖੱਟਣ ਗਿਆ ਸੀ ਖਟਕ ਲਿਆਂਦਾ ਰੱਥ ਲੋਕਾਂ ਨੇ ਪਾਈਆਂ ਹੱਟੀਆਂ ਨਰਿੰਦਰ ਔਜਲੇ ਨੇ ਪਾਇਆ ਹੱਟ
ਕਿਹੜਾ ਨਰਿੰਦਰ ਔਜਲਾ
ਐਨਪੀ ਡੂਇੰਗ ਵਾਲੇ ਨਰਿੰਦਰ ਔਜਲਾ ਜਿਨ੍ਹਾਂ ਨੇ ਖੋਲਿਆ ਆਟੋ ਹੱਟ ਕੋਲੀਜਨ ਤੇ ਆਟੋ ਹੱਟ ਟਰੱਕ ਸੈਂਟਰ ਜੇਕਰ ਗੱਡੀ ਦੀ ਡੈਂਟਿੰਗ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਗੱਡੀ ਤੇ ਟਰੱਕ ਦੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਨਵਾਂ ਨਕੋਰ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ ਆਟੋ ਹੱਟ ਕੋਲੀਜਨ ਐਂਡ ਆਟੋ ਹੱਟ ਟਰੱਕ ਸੈਂਟਰ ਜਿੱਥੇ ਤੁਸੀਂ ਆਪਣੇ ਟਰੱਕਾਂ ਦੀ ਬਾਡੀ ਰਿਪੇਅਰ ਕਰਾ ਸਕਦੇ ਹੋ ਜੋ ਕਸਟਮ ਪੇਂਟਿੰਗ ਫ੍ਰੇਮ ਸਟ੍ਰੇਟਨਿੰਗ ਡ੍ਰਿਲਰ ਰਿਪੇਅਰ ਮਕੈਨੀਕਲ ਸਰਵਿਸਿਜ਼ ਰੋਡ ਸਾਈਡ ਅਸਿਸਟੈਂਸ ਹੈਵੀ ਟੋਇੰਗ ਕਰਦੇ ਨੇ
ਤੇ ਫਿਰ ਦੇਰ ਕਿਸ ਗੱਲ ਦੀ ਹੈ ਹੁਣ ਇਹਨਾਂ ਨੂੰ ਕਾਲ ਕਰੋ 416-786-0000
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ ਜੇ ਤੁਸੀਂ ਕੈਬਿਨੇਟ ਬਣਵਾਉਣਾ ਚਾਹੁੰਦੇ ਹੋ ਰੈਸਟੋਰੈਂਟ ਲਈ ਕਨਵੈਨਸ਼ਨ ਸੈਂਟਰ ਫਾਸਟ ਫੂਡ ਮੈਡੀਕਲ ਆਫਿਸ ਪ੍ਰੋਫੈਸ਼ਨਲ ਆਫਿਸ ਰਿਟੇਲ ਸਟੋਰ ਰੈਜ਼ੀਡੈਂਸ਼ੀਅਲ ਸਟੋਰ ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਸਟ ਕਸਟਮ ਮਿਲ ਵਰਕ ਅਮਰਜੀਤ ਸ਼ੰਕਰ ਜੀ ਨੂੰ ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986 416-824-4986 ਐਡਰੈਸ ਇਹਨਾਂ ਦਾ ਨੋਟ ਕਰ ਲਓ 6845 ਡੇਵਨ ਡਰਾਈਵ ਮਿਸੀਸਾਗਾ 6845 ਡੇਵਨ ਡਰਾਈਵ ਮਿਸੀਸਾਗਾ
ਦੋਸਤੋ ਇੱਕ ਵਾਰੀ ਫਿਰ ਵੈਲਕਮ ਜੀਆਂ ਨੂੰ ਤੁਹਾਡੇ ਆਪਣੇ ਇਸ ਸ਼ੋਅ ਰੌਣਕ ਪੰਜਾਬ ਤੇ ਮੈਂ ਸੁਡੀ ਨਗਰਾ ਤੇ ਨਾਲ ਸਾਡੇ ਵੱਡੇ ਭਰਾ ਸੁਸ਼ੀਲ ਦੁਸਾਂਝ ਹੁਣੀ ਸਾਡੇ ਨਾਲ ਜੁੜ ਗਏ ਆ ਖਬਰਾਂ ਦੇ ਸਾਡੇ ਸਪਾਂਸਰ ਐਨਬੀਟੀ ਨਿਊ ਪੰਡਾਲ ਟਰਾਂਸਪੋਰਟ ਤੋਂ ਸਰਦਾਰ ਸੁਖਦੇਵ ਸਿੰਘ ਪੰਡਾਲ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੁਣੀ ਤੇ ਅਗਲੇ ਸਾਡੇ ਸਪਾਂਸਰ ਆਟੋ ਹੱਟ ਕਲੀਜ਼ਨ ਤੋਂ ਨਰਿੰਦਰ ਔਜਲਾ ਤੇ ਉਹਨਾਂ ਦੀ ਟੀਮ ਦੁਸਾਂਝ ਸਾਹਿਬ ਦਾ ਕਰਦੇ ਆ ਵੈਲਕਮ ਦੁਸਾਂਝ ਸਾਹਿਬ ਤੁਹਾਡਾ ਜੀਆਂ ਨੂੰ ਰੌਣਕ ਪੰਜਾਬ ਤੇ
ਬਹੁਤ ਬਹੁਤ ਸ਼ੁਕਰੀਆ ਤੁਹਾਡੀ ਨਾਗਰਾ ਜੀ ਤੇ ਰੌਣਕ ਪੰਜਾਬ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ
ਜੀ
ਪਰ ਦੋਸਤੋ ਦੋ ਦਿਨ ਮੈਂ ਤੁਹਾਡੇ ਨਾਲ ਨਹੀਂ ਜੁੜ ਸਕਿਆ ਉਹਦੇ ਲਈ ਮਾਫੀ ਚਾਹਾਂਗਾ ਕਿਉਂਕਿ ਮੈਂ ਸਫ਼ਰ ਵਿਚ ਸੀ ਤੇ ਹੁਣ ਤੁਹਾਡੇ ਕੋਲ ਹੀ ਆ ਭਾਵੇਂ ਟੋਰਾਂਟੋ ਨਹੀਂ ਪਰ ਕੈਨੇਡਾ ਦੇ ਵਿਚ ਹੀ ਆ ਦੂਰ ਦੁਰਾਡੇ ਕਿਤੇ ਬੈਠੇ ਆ ਪਰ ਛੇਤੀ ਤੁਹਾਡੇ ਦਰਸ਼ਨ ਵੀ ਕਰਾਂਗੇ ਸੋ ਅੱਜ ਫਿਰ ਤੋਂ ਜੁੜ ਗਏ ਆ ਤੇ ਲਗਾਤਾਰ ਤੁਹਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ
ਜੀ
ਬੇਅਦਬੀ ਕਾਨੂੰਨ ਨੂੰ ਹਾਈਕੋਰਟ ਵਿਚ ਚੁਣੌਤੀ ਦੋ ਤਿੰਨ ਦਿਨਾਂ ਦੇ ਵਿਚ ਸੁਣਵਾਈ ਸੰਭਵ ਅੰਮ੍ਰਿਤਪਾਲ ਸਿੰਘ ਦੀ ਰਸਮੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਆਸਾਮ ਪਹੁੰਚੀ ਪੱਛਮੀ ਬੰਗਾਲ ਵਿਚ ਵੋਟਿੰਗ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਮਿਲੀ ਆਮ ਆਦਮੀ ਪਾਰਟੀ ਦੀ ਹਮਾਇਤ ਪੰਜਾਬ ਵਿਚ ਫੇਰ ਤੋਂ ਖੇਤਾਂ ਵਿਚ ਅੱਗ ਪਰਾਲੀ ਸਾੜਨ ਦੇ 44 ਕੇਸ ਦਰਜ ਹੋਏ ਨੇ ਹਵਾ ਲਗਾਤਾਰ ਹੋ ਰਹੀ ਹੈ ਜ਼ਹਿਰੀਲੀ ਤਿੱਖੀ ਗਰਮੀ ਤੇ ਲੂ ਨਾਲ ਪੰਜਾਬ ਬੇਹਾਲ ਤਾਪਮਾਨ 41 ਡਿਗਰੀ ਤੋਂ ਪਾਰ ਤਿੰਨ ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਵਿਚ ਨਾਲ ਦੀ ਨਾਲ ਬਿਜਲੀ ਸੰਕਟ ਵੀ ਪੈਦਾ ਹੋ ਰਿਹਾ ਅਗਲੇ 5 ਦਿਨ ਵਾਸਤੇ ਲੰਮੇ ਕੱਟ ਲੱਗਣਗੇ गैंगस्टर की कहानी ते विवाद लॉरेंस ऑफ पंजाब वेब सीरीज के खिलाफ हाई कोर्ट विच लोक हित पटीशन दायर की गई। अमरीका ने ईरान नाल चल रहा सीज़फायर वधाया पर नाल ही डील ना होने ते जंग की धमकी भी दिती। ईरान जंग का असर जर्मन एयरलाइंस लुफ्तांसा ने 20,000 फ्लाइट्स रद्द कीतियां। यूरोप दे कोल सिर्फ 6 हफ्ते का ही जेट फ्यूल बाकी। जी सोडी लागरा जी
जी श्रोतो तुसी भी कोई गलबात करनी मोस्ट वेलकम। 416-930-1111 अपना नंबर आ। इस वक्त साडी दसान साहब नाल जिहड़ी गलबात चल रही है दसान साहब पहली खबर सुरखियां दे विच भी जिथे आपां कवरेज कीती है बेअदबी कानून नू हाई कोर्ट वालों चुनौती ते 2-3 दिनां विच जिहड़ी सुनवाई संभव।
देखो बेअदबी कानून जिहड़ा राजपाल होरां दे दस्तखतां दे नाल जिहड़ा कानून बन गया पहला ਤੁਹਾਨੂੰ ਪਤਾ ਕਿ ਇੱਕ ਬਿੱਲ ਦੇ ਤੌਰ ਤੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇਹਨੂੰ ਰੱਖਿਆ ਸੀ ਤੇ ਬਾਅਦ ਚ ਰਾਜਪਾਲ ਕੋ ਗਿਆ ਤੇ ਰਾਜਪਾਲ ਹੋਰਾਂ ਨੇ ਉੱਤੇ ਦਸਤਖਤ ਕਰ ਦਿੱਤੇ ਹੁਣ ਇਹ ਕਾਨੂੰਨ ਬਣ ਗਿਆ। ਹੁਣ ਇਹਦੇ ਤੇ ਚਰਚਾ ਤਾਂ ਚੱਲੀ ਰਹੀ ਸੀ ਲਗਾਤਾਰ ਵੀ ਇਸ ਬੇਅਦਬੀ ਕਾਨੂੰਨ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਜਗਿਆਸਾ ਵੀ ਸੀ ਤੇ ਨਾਲ ਦੀ ਨਾਲ ਕੁਝ ਸਵਾਲ ਵੀ ਸੀ। ਇਸੇ ਦੌਰਾਨ ਖਬਰੇ ਆ ਗਈ ਬਈ ਬਕਾਇਦਾ ਇਸ ਮਸਲੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਹੋ ਗਈ। ਸਰਦਾਰ ਸਿਮਰਨਜੀਤ ਸਿੰਘ ਹੋਰੀ ਨੇ ਜਲੰਧਰ ਦੇ ਰਹਿਣ ਵਾਲੇ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਬਕਾਇਦਾ ਇਹਨੂੰ ਚੈਲੰਜ ਕਰ ਦਿੱਤਾ। ਕਹਿਣਾ ਉਨ੍ਹਾਂ ਦਾ ਇਹ ਹੈ ਵੀ ਇਸ ਕਾਨੂੰਨ ਚ ਸਖ਼ਤ ਧਰਾਵਾਂ ਤਾਂ ਜੋੜੀਆਂ ਗਈਆਂ ਜਦਕਿ ਨਿਯਮਾਂ ਦੇ ਮੁਤਾਬਕ ਜੇ ਏਦਾਂ ਦਾ ਕਾਨੂੰਨ ਬਣਾਉਣਾ ਉਹਦੇ ਵਾਸਤੇ ਰਾਸ਼ਟਰਪਤੀ ਦੀ ਮਨਜ਼ੂਰੀ ਲੋੜੀਂਦੀ ਹੁੰਦੀ ਹੈ
ਜੀ।
ਹੁਣ ਮੈਂ ਇਹਦੇ ਚ ਤੁਹਾਨੂੰ ਸਿਰਫ਼ ਦੱਸਣਾ ਚਾਹੁੰਦਾ ਵੀ ਉਨ੍ਹਾਂ ਦੇ ਪੁਆਇੰਟ ਕੀ ਹੈ ਕਹਿਣਾ ਕੀ ਚਾਹੁੰਦੇ ਸਿਮਰਜੀਤ ਸਿੰਘ ਮਾਨ ਨਹੀਂ ਸਰਦਾਰ ਸਿਮਰਜੀਤ ਸਿੰਘ ਜਲੰਧਰ ਤੋਂ ਜਿਨ੍ਹਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਉਹ ਕਹਿੰਦੇ ਇਹ ਹੈ ਕਿ ਇਹ ਮੁਲਕ ਜਿਹੜਾ ਹਿੰਦੁਸਤਾਨ ਹੈ ਇਹ ਸੈਕੂਲਰ ਦੇਸ਼ ਹੈ ਧਰਮ ਨਿਰਪੱਖ ਹੈ ਤੇ ਸੰਵਿਧਾਨ ਵਿਚ ਸਪਸ਼ਟ ਤੌਰ ਤੇ ਲਿਖਿਆ ਵੀ ਇਹ ਕਾਨੂੰਨ ਜਿਹੜਾ ਆ ਇੱਕ ਧਰਮ ਵਾਸਤੇ ਨਹੀਂ ਲਿਆਂਦਾ ਜਾ ਸਕਦਾ। ਯਾਨੀ ਭਾਰਤੀ ਸੰਵਿਧਾਨ ਹੀ ਕਹਿੰਦਾ ਹੈ ਵੀ ਬੇਅਦਬੀ ਦਾ ਕਾਨੂੰਨ ਸਿਰਫ਼ ਇੱਕ ਧਰਮ ਲਈ ਨਹੀਂ ਹੋ ਸਕਦਾ। ਸੋ ਇਸ ਕਰਕੇ ਉਨ੍ਹਾਂ ਦਾ ਨੁਕਤਾ ਇਹ ਆ ਵੀ ਇਹ ਐਕਟ ਜਿਹੜਾ ਪੰਜਾਬ ਸਰਕਾਰ ਲੈ ਕੇ ਆਈ ਹੈ ਸੈਕੂਲਰ ਨਹੀਂ ਕੀ ਜਿਹੜੇ ਬਾਕੀ ਧਰਮ ਹੈ ਉਨ੍ਹਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਨੰਬਰ ਇੱਕ ਨੁਕਤਾ ਤੇ ਉਹਨੇ ਇਹ ਉਹਦੇ ਵਿਚ ਪੇਸ਼ ਕੀਤਾ ਅਦਾਲਤ ਦੇ ਵਿਚ ਜੇ ਤੇ ਹਾਲੇ ਸੁਣਵਾਈ ਹੋਣੀ ਹੈ। ਦੂਜਾ ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 253 ਦਾ ਇੱਕ ਜ਼ਿਕਰ ਕੀਤਾ ਜੀ। ਕੁਛ ਕਹਿਣਾ ਚਾਹੁੰਦੇ ਹੋ?
ਮੈਂ ਬਸ ਇਹੋ ਹੀ ਕਹਿਣਾ ਚਾਹੁੰਦਾ ਸੀ ਦਸਾਂਤ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵਾਕਿਆ ਹੀ ਤੇ ਜੇ ਮੰਨ ਲਓ ਪੰਜਾਬ ਤੋਂ ਬਾਹਰ ਕਿਤੇ ਬੇਅਦਬੀ ਹੁੰਦੀ ਤੇ ਫਿਰ ਕੀ ਹੋਊਗਾ?
ਉਹੀ ਹੈ ਨਾ ਇਹਦੇ ਵਿਚ ਕਾਫੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀ ਜਿਨ੍ਹਾਂ ਨੂੰ ਬਕਾਇਦਾ ਵਿਚਾਰਨ ਦੀ ਜ਼ਰੂਰਤ ਹੈ ਜਿਹਦੇ ਤੇ ਡਾਇਲੋਗ ਦੀ ਜ਼ਰੂਰਤ ਹੈ। ਹੁਣ ਬੇਅਦਬੀ ਦਾ ਜਿਹੜਾ ਇਸ਼ੂ ਹੈ ਬੜਾ ਸੈਂਸਿਟਿਵ ਇਸ਼ੂ ਹੈ ਇਹ। ਹੁਣ ਇੱਥੇ ਸਵਾਲ ਇਹ ਵੀ ਪੈਦਾ ਹੋ ਰਿਹਾ ਜੇ ਜਿਹੜੀ ਪਟੀਸ਼ਨ ਉਹਦੇ ਵਿਚ ਵੀ ਸਵਾਲ ਪੈਦਾ ਕਰ ਰਿਹਾ ਵੀ ਕੱਲ ਨੂੰ ਜੇ ਬੇਅਦਬੀ ਜਿਹੜੀ ਹੈ ਜਿੱਦਾਂ ਕੁਰਾਨ ਨਾਲ ਸੰਬੰਧਿਤ ਹੋ ਜਾਏ ਜਾਂ ਗੀਤਾ ਨਾਲ ਸੰਬੰਧਿਤ ਹੋ ਜਾਏ ਜਾਂ ਹਿੰਦੂ ਧਰਮ ਨਾਲ ਜਾਂ ਈਸਾਈ ਧਰਮ ਨਾਲ ਬਾਈਬਲ ਨਾਲ ਸੰਬੰਧਿਤ ਕੋਈ ਬੇਅਦਬੀ ਹੋ ਜਾਵੇ ਜਿੱਦਾਂ ਤੁਸੀਂ ਵੀ ਸਵਾਲ ਹੁਣ ਖੜਾ ਕੀਤਾ ਵੀ ਬਾਈ ਦੇ ਵੇ ਬੇਅਦਬੀ ਜਿਹੜੀ ਹੈ ਜੇ ਪੰਜਾਬੋਂ ਬਾਹਰ ਕਿਤੇ ਹੁੰਦੀ ਹੈ ਤੇ ਫਿਰ ਇਹ ਜਿਹੜੀ ਕਾਨੂੰਨ ਜਿਹੜਾ ਆ ਉਹਦੇ ਤੇ ਕਿੰਨਾ ਕੁ ਇਫੈਕਟਿਵ ਹੋ ਸਕਦਾ। ਦੂਜਾ ਉਨ੍ਹਾਂ ਨੇ ਸਵਾਲ ਕੀਤਾ ਧਾਰਾ 253 ਦਾ ਹਵਾਲਾ ਦੇ ਕੇ ਵੀ ਜੇ ਕਿਸੇ ਸਟੇਟ ਦਾ ਕਾਨੂੰਨ ਕੇਂਦਰ ਦੇ ਕਾਨੂੰਨ ਦੇ ਉਲਟ ਹੈ ਤੇ ਲਾਜ਼ਮੀ ਉਹਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪਏਗੀ ਤੇ ਜੇ ਸਖ਼ਤ ਸਜ਼ਾ ਵਾਲਾ ਕਾਨੂੰਨ ਲਿਆਂਦਾ ਜਾਂਦਾ ਤੇ ਉਹਦੇ ਵਾਸਤੇ ਜਿਹੜੀ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ। ਸੋ ਪੰਜਾਬ ਸਰਕਾਰ ਨੇ ਕੀ ਕੀਤਾ? ਪੰਜਾਬ ਸਰਕਾਰ ਨੇ ਮਤਲਬ ਦੋਸ਼ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਲਾ ਰਹੀਆਂ ਕਿ ਆਪਣੀ ਪਬਲਿਸਿਟੀ ਵਾਸਤੇ ਰਾਜਪਾਲ ਤੋਂ ਮਨਜ਼ੂਰੀ ਲੈ ਕੇ 20 ਤਰੀਕ ਨੂੰ ਬਜਟ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਜਿਹਦੇ ਕਰਕੇ ਇੱਕ ਚਿੰਤਾ ਜੀ ਪੈਦਾ ਹੋ ਗਈ ਹੈ ਵੀ ਕਰਨਾ ਕੀ ਆ ਹੁਣ ਇਹਦੇ ਤੇ ਆਉਣ ਵਾਲੇ ਸਮੇਂ ਚ ਕੀ ਹੋਣਾ ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਚ ਉੱਠ ਰਹੀਆਂ ਨੇ ਸਵਾਲ ਉੱਠ ਰਹੇ ਨੇ। ਵਿਧਾਨ ਸਭਾ ਚ ਪਾਸ ਹੋ ਗਿਆ ਰਾਜਪਾਲਾਂ ਦੀ ਮਨਜ਼ੂਰੀ ਮਿਲ ਗਈ ਨੋਟੀਫਿਕੇਸ਼ਨ ਹੋ ਗਈ ਤੇ ਬਕਾਇਦਾ ਇਹਨੂੰ ਕਿੱਦਾਂ ਜੇ ਕੋਈ ਬੇਅਦਬੀ ਹੁੰਦੀ ਹੈ ਤੇ ਉਹਨੂੰ ਉਹਦੇ ਚ ਐਕਟ ਕਿੱਦਾਂ ਹੋਏਗਾ ਉਹ ਸਾਰੀਆਂ ਗੱਲਾਂ ਇਹਦੇ ਵਿਚ ਆਉਂਦੀਆਂ ਤੇ ਜਿਹੜੀ ਸਜ਼ਾ ਦਾ ਇਸ਼ੂ ਹੈ ਉਹ ਵੀ ਆਪਣੇ ਆਪ ਚ ਇੰਪੋਰਟੈਂਟ ਹੈ। ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕਹਿੰਦੇ ਇਹਦੇ ਚ ਕੀਤੀ ਗਈ ਹੈ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਤੇ 5 ਲੱਖ ਤੋਂ 25 ਲੱਖ ਦਾ ਜੁਰਮਾਨਾ। ਇਹ ਸਾਰੀਆਂ ਧਰਾਵਾਂ ਜਿਹੜੀਆਂ ਆ ਰਹੀਆਂ ਨੇ ਉਹਦੇ ਚ ਸਵਾਲ ਉੱਠ ਰਹੇ ਨੇ ਵੀ ਇਹਦੇ ਵਾਸਤੇ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ। ਸੋ ਇਸ ਤਰ੍ਹਾਂ ਦੀ ਪਟੀਸ਼ਨ ਹੈ। ਅਦਾਲਤ ਨੇ ਇਹ ਗੱਲ ਕਹੀ ਹੈ ਸਰਕਾਰ ਨੇ ਆਪਣਾ ਪੱਖ ਰੱਖਣਾ ਹੈ ਜਦੋਂ ਸੁਣਵਾਈ ਸ਼ੁਰੂ ਹੋਊਗੀ ਅਦਾਲਤ ਨੇ ਕਿਹਾ ਕਿ 2-3 ਦਿਨ ਤੱਕ ਅਸੀਂ ਇਹਦੇ ਤੇ ਕਾਰਵਾਈ ਸ਼ੁਰੂ ਕਰਾਂਗੇ ਕਿਉਂਕਿ ਬੜਾ ਸੈਂਸਿਟਿਵ ਇਸ਼ੂ ਹੈ ਤੇ ਵਿਚਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ।
ਤੇ ਗੱਲ ਕਰਦੇ ਹੁਣ ਆਪਾਂ ਜਿਹੜਾ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ, ਪਰ ਸਰੋਤੇ ਉਸ ਤੋਂ ਪਹਿਲਾਂ ਤੁਹਾਡੇ ਵਾਸਤੇ ਵੀ ਲਾਈਨ ਜਿਹੜੀਆਂ ਓਪਨ ਆ, ਕੋਈ ਵੀ ਤੁਸੀਂ ਦਸਾਂਸ ਸਾਹਿਬ ਉਹਨਾਂ ਨੂੰ ਸਵਾਲ ਕਰਨਾ ਹੁੰਦਾ ਮੋਸਟ ਵੈਲਕਮ ਜੀ ਆਇਆਂ ਨੂੰ 416-930-1111-4169301-11 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਆ। ਜਦੋਂ ਵੀ ਤੁਹਾਡੀ ਕਾਲ ਆਵੇਗੀ ਤੇ ਰਾਈਟ ਵੇ ਆਪਾਂ ਦਸਾਂਸ ਸਾਹਿਬ ਉਹਨਾਂ ਨੂੰ ਇਸ਼ਾਰਾ ਕਰਕੇ ਤੁਹਾਡੀ ਜਿਹੜੀ ਇਨਪੁੱਟ ਪਾਵਾਂਗੇ ਤੇ ਦਸਾਂਸ ਸਾਹਿਬ ਹੁਣੀ ਉਹਦਾ ਜਵਾਬ ਦੇਣਗੇ। ਗੱਲ ਕਰ ਰਿਹਾ ਸੀ ਦਸਾਂਸ ਸਾਹਿਬ ਮੈਂ ਅੰਮ੍ਰਿਤਪਾਲ ਸਿੰਘ ਦੀ ਰਸਮੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਅਸਾਮ ਪਹੁੰਚੀ ਜੀ।
ਉਹਦੇ ਵਿੱਚ ਜੀ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਤੁਹਾਨੂੰ ਪਤਾ ਤੇ ਉਹ ਡਿਬਰੂਗੜ ਜੇਲ੍ਹ ਅਸਾਮ ਦੇ ਵਿੱਚ ਹੈਗੇ ਆ ਤੇ ਉਹਨਾਂ ਦਾ ਜਿਹੜਾ ਸਮਾਂ ਜਿਹੜਾ ਜਿਹੜਾ ਸਿਕਿਉਰਿਟੀ ਐਕਟ ਲੱਗਾ ਹੋਇਆ ਉਹਨਾਂ ਤੇ ਉਹਦਾ ਸਮਾਂ ਖਤਮ ਹੋ ਰਿਹਾ ਕੱਲ ਨੂੰ, ਮਤਲਬ ਉਹ ਦੁਬਾਰਾ ਉਹਦੇ ਤੇ ਨਹੀਂ ਲਾਇਆ ਜਾਣਾ ਕਿਉਂਕਿ ਖੁਦ ਪੰਜਾਬ ਸਰਕਾਰ ਨੇ ਕਿਹਾ ਕਿ ਅਦਾਲਤ ਵਿੱਚ ਗੱਲ ਰੱਖੀ ਸੀ ਕਿ ਉਹਨਾਂ ਦਾ ਜਿਹੜਾ ਸਿਕਿਉਰਿਟੀ ਐਕਟ ਜਿਹੜਾ ਲੱਗਾ ਹੋਇਆ ਉਹਨਾਂ ਤੇ ਉਹ ਖਤਮ ਹੋ ਰਿਹਾ ਤੇ ਉਹਨੂੰ ਅਸੀਂ ਕੰਟੀਨਿਊ ਨਹੀਂ ਕਰਾਂਗੇ। ਪਰ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਇਹ ਕਹਿਤਾ ਸੀ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ ਪੰਜਾਬ ਨਾਲ ਲਿਆਂਦਾ ਜਾਵੇ, ਉਹਨਾਂ ਨੂੰ ਉੱਥੇ ਅਸਾਮ ਚ ਰੱਖਿਆ ਜਾਏ। ਪਰ ਉਹ ਸਾਰੀ ਕਾਰਵਾਈ ਪੂਰੀ ਕਰਨ ਵਾਸਤੇ ਲਾਜ਼ਮੀ ਹੈ ਕਿ ਇੱਕ ਰਸਮੀ ਤੌਰ ਤੇ ਉਹ ਜਿਹੜਾ ਕਾਨੂੰਨ ਦੇ ਵਿੱਚ ਹੈ ਸੰਵਿਧਾਨਕ ਤੌਰ ਦੇ ਉੱਤੇ ਉਹ ਕਾਰਵਾਈ ਕਰਨੀ ਪੈਂਦੀ ਹੈ। ਇਸੇ ਕਰਕੇ ਪੰਜਾਬ ਦੀ ਪੁਲਿਸ ਜਿਹੜੀ ਹੈ ਅਸਾਮ ਪਹੁੰਚੀ ਹੋਈ ਹੈ ਰਸਮੀ ਗ੍ਰਿਫਤਾਰੀ ਲਈ, ਇਸੇ ਕਰਕੇ ਸ਼ਬਦ ਰਸਮੀ ਵਰਤਿਆ ਕਿਉਂਕਿ ਗ੍ਰਿਫਤਾਰ ਕਰਕੇ ਪੰਜਾਬ ਤਾਂ ਲਿਆਉਣਾ ਨੀ, ਗ੍ਰਿਫਤਾਰ ਕਰਕੇ ਉਹਨਾਂ ਦੀ ਪੇਸ਼ੀ ਜਿਹੜੀ ਵੀਡੀਓਗ੍ਰਾਫੀ ਰਾਹੀਂ ਜਿਹੜੀ ਹੈ ਉਹ ਫੇਰ ਪਏਗੀ ਤੇ ਉਹਦੇ ਤੇ ਇੱਕ ਕਹਿ ਲੋ ਵੀ ਰਸਮੀ ਤੌਰ ਦੇ ਉੱਤੇ ਉਹ ਸਾਰਾ ਸਿਸਟਮ ਏਦਾਂ ਚੱਲਦਾ ਰਹੇਗਾ ਤੇ ਮੁੜ ਕੇ ਫੇਰ ਉਹ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਜਾਏਗਾ। ਸੋ ਇਹੀ ਖ਼ਬਰ ਆ ਰਹੀ ਹੈ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਕਾਇਦਾ ਜਿਹੜੀ ਕਾਨੂੰਨੀ ਕਾਰਵਾਈ ਹੈ ਉੱਥੇ ਹੀ ਕਰਕੇ ਉਹਨਾਂ ਨੂੰ ਦੁਬਾਰਾ ਉਸੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਏਗਾ। ਇਹਦੇ ਤੇ ਸਵਾਲ ਉੱਠ ਰਹੇ ਨੇ ਤੇ ਅਸੀਂ ਵੀ ਸਵਾਲ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਵੀ ਕੀ ਕੋਈ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਜਿਹੜਾ ਆ ਜਿਹਦੇ ਤੇ ਇਸ ਤਰ੍ਹਾਂ ਦਾ ਕਾਨੂੰਨ ਲਾ ਦਿੱਤਾ ਗਿਆ ਹੋਵੇ, ਲਗਾਤਾਰ ਉਹਨੂੰ 2-3 ਸਾਲ ਵਧਾਇਆ ਗਿਆ ਹੋਵੇ ਤੇ ਆਖਰੀ ਔਰ 4th ਸਾਲ ਕਹਿ ਦਿੱਤਾ ਗਿਆ ਹੋਵੇ ਅਸੀਂ ਉਹ ਕਾਨੂੰਨ ਜਿਹੜਾ ਇਹਨਾਂ ਤੇ ਲਾਗੂ ਨਹੀਂ ਕਰਨਾ, ਫਿਰ ਕਿਹੜੀ ਵਿਵਸਥਾ ਆ ਜਿਹਦੇ ਕਰਕੇ ਉਹਨਾਂ ਨੂੰ ਪੰਜਾਬ ਦੀ ਲਿਆਂਦਾ ਜਾ ਸਕਦਾ? ਕੀ ਪੰਜਾਬ ਦੀ ਸਰਕਾਰ ਨੂੰ ਆਪਣੀਆਂ ਜੇਲ੍ਹਾਂ ਜਾਂ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਨਹੀਂ ਹੈ? ਪੰਜਾਬ ਸਰਕਾਰ ਕਹਿੰਦੀ ਹੈ ਕਿ ਉਹਦੇ ਨਾਲ ਪੰਜਾਬ ਚ ਆ ਕੇ ਨਾ ਜੀ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ। ਕੀ ਖਤਰਾ ਹੈ? ਉਹਦੇ ਕੋਈ ਕਹਿ ਲੋ ਵੀ ਪੰਜਾਬ ਸਰਕਾਰ ਨੇ ਕੋਈ 1-2-3-4 ਚੀਜ਼ਾਂ ਗਿਣਾਈਆਂ ਨਹੀਂ ਹੈਗੀਆਂ ਵੀ ਆਹ ਇਹਦੇ ਖਤਰੇ ਹੋ ਸਕਦੇ ਆ। ਜੇ ਪੰਜਾਬ ਦੇ ਲੋਕਾਂ ਨੇ ਇੱਕ ਹਲਕੇ ਦੇ ਲੋਕਾਂ ਨੇ ਜਿਹਦੇ ਚ 9 ਅਸੈਂਬਲੀ ਹਲਕੇ ਆਉਂਦੇ ਇੱਕ ਲੋਕ ਸਭਾ ਹਲਕੇ ਦੇ ਲੋਕਾਂ ਨੇ ਮਤਲਬ 1.5-2 ਲੱਖ ਵੋਟਾਂ ਤੋਂ ਜ਼ਿਆਦਾ ਲੀਡ ਦੇ ਨਾਲ ਜਿਤਾਇਆ ਹੋਵੇ ਕਿਸੇ ਨੂੰ ਤੇ ਉਹਨੂੰ ਪਾਰਲੀਮੈਂਟ ਚ ਵੀ ਨਾ ਜਾਣ ਦਿੱਤਾ ਜਾਵੇ, ਸਿਰਫ ਸਹੁੰ ਚੁੱਕਣ ਲਈ ਪਾਰਲੀਮੈਂਟ ਚੋਂ ਗਏ ਆ, ਪਾਰਲੀਮੈਂਟ ਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਪੰਜਾਬ ਨੂੰ ਵੀ ਆਉਣ ਦਿੱਤਾ ਜਾ ਰਿਹਾ, ਮਤਲਬ ਇੱਕ ਆਜ਼ਾਦ ਮੁਲਕ ਦੇ ਵਿੱਚ ਅਸੀਂ ਮੈਂ ਵਾਰ ਵਾਰ ਇਹ ਗੱਲ ਦੁਹਰਾਈ ਆ ਫਿਰ ਦੁਹਰਾ ਦਿੰਦਾ ਕਿਸੇ ਦੀ ਸਿਆਸਤ ਦੇ ਨਾਲ ਤੁਹਾਡਾ ਸਹਿਮਤ ਜਾਂ ਅਸਹਿਮਤ ਹੋਣਾ ਇਹ ਤੁਹਾਡਾ ਹੱਕ ਹੈ, ਮੇਰਾ ਵੀ ਹੱਕ ਹੈ ਤੁਹਾਡਾ ਵੀ ਹੱਕ ਹੈ। ਅਸੀਂ ਅੰਮ੍ਰਿਤਪਾਲ ਦੀ ਸਿਆਸਤ ਨਾਲ ਸਹਿਮਤ ਹੈਗੇ ਜਾਂ ਨਹੀਂ ਸਹਿਮਤ, ਪਰ ਇੱਕ ਵਿਅਕਤੀਗਤ ਆਜ਼ਾਦੀ ਦਾ ਜਿਹੜਾ ਇਸ਼ੂ ਹੈਗਾ ਆਜ਼ਾਦ ਮੁਲਕ ਦੇ ਵਿੱਚ ਇੱਕ ਵਿਅਕਤੀ ਦੀ ਆਜ਼ਾਦੀ ਦਾ ਜਿਹੜਾ ਇਸ਼ੂ ਹੈ ਉਹਦੇ ਤੇ ਅਸੀਂ ਸਵਾਲ ਉਠਾ ਰਹੇ ਹਾਂ ਵੀ ਕਿਹੜੇ ਕਾਰਨ ਹੈ ਜਿਹਦੇ ਕਰਕੇ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਜਿਹੜੇ ਭਾਰਤ ਦੇ ਸੰਵਿਧਾਨ ਦੀ ਸਹੁੰ ਖਾਧੀ ਹੈ ਉਹਨੂੰ ਜ਼ਬਰਦਸਤੀ ਜੇਲ੍ਹ ਦੇ ਵਿੱਚ ਪੰਜਾਬ ਤੋਂ ਬਾਹਰ ਰੱਖਿਆ ਜਾ ਰਿਹਾ।
ਤੇ ਗੱਲ ਕਰਦੇ ਸਾਂ ਸਾਹਿਬ ਪਿਛਲੇ ਕੁਝ ਕੁ ਮੰਥ ਪਹਿਲਾਂ ਜਦੋਂ ਮੈਂ ਵੀ ਪੰਜਾਬ ਆਇਆ ਸੀ ਇੱਧਰ ਕਪੂਰਥਲਾ ਸਾਈਡ ਸੁਭਾਨਪੁਰ ਦੀ ਮੈਂ ਗੱਲ ਦੇਖ ਰਿਹਾ ਸੀ, ਸ਼ਾਮ ਦਾ ਸਮਾਂ ਸੀਗਾ, ਵੀਡੀਓ ਮੈਂ ਬਣਾਈ ਆਪਣੇ ਫੋਨ ਦੇ ਜ਼ਰੀਏ, ਗੱਡੀ ਹੌਲੀ ਕਰਕੇ ਪਰਾਲੀ ਨੂੰ ਅੱਗ ਲੱਗ ਰਹੀ ਸੀਗੀ ਤੇ ਇੱਕੋ ਸਮੋਸਾ ਜਿਹਾ ਸਮਾਂ ਸੀਗਾ ਤੇ ਮੈਂ ਕਿਹਾ ਵੀ ਇੱਥੋਂ 1.5 ਘੰਟੇ ਦੀ ਦੂਰੀ ਤੇ ਥਾਣਾ, ਪਰ ਮੈਂ ਦੇਖ ਰਿਹਾ ਸੀਗਾ ਤੇ ਜਦੋਂ ਕੋਈ ਜੇ ਵੈਸੇ ਕੋਈ ਖੂਹ ਤੇ ਕੱਖ ਇਕੱਠੇ ਕਰਕੇ ਇੱਦਾਂ ਨਕੋਦਰ ਸਾਈਡ ਤੋਂ ਸਾਲਕ ਪੁਰਾਣੀ ਗੱਲ ਆ ਉੱਥੇ ਪਰਚਾ ਹੋ ਜਾਂਦਾ, ਸੈਟੇਲਾਈਟ ਨੇ ਕਹਿੰਦੇ ਚੱਕ ਲਿਆ ਜੋ ਵੀ ਹੋਊਗਾ ਇਹਨਾਂ ਦਾ ਸਿਸਟਮ। ਪਰ ਜੇ ਆਪਾਂ ਗੱਲ ਕਰਦੇ ਜਿਵੇਂ ਉੱਥੇ ਪਰਾਲੀ ਨੂੰ ਅੱਗ ਲੱਗ ਰਹੀ ਸੀ, ਜਿਹੜਾ ਹੁਣ ਅਗਲਾ ਸਵਾਲ ਆ ਵੀ 44 ਕੇਸ ਦਰਜ ਆ ਪਰਾਲੀ ਸਾੜਨ ਦੀ ਗੱਲ ਕਰੀਏ ਚਾਹੇ ਨਾੜ ਦੀ ਗੱਲ ਕਰਾਂ, ਪਰ ਇਹ ਜਿਹੜੇ ਉਹ ਸਾੜ ਦੇ ਲੋਕੀ ਉਹ ਫਿਰ ਕਿਸ ਤਰ੍ਹਾਂ ਸਾੜ ਦੇ ਕੋਈ ਸਪੈਸ਼ਲ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਹੋਣਗੇ ਜਾਂ ਕੀ ਹੋ ਸਕਦਾ?
ਦੇਖੋ ਸਾਡੀ ਦੇਸ਼ ਵਿੱਚ ਜਾਂ ਵੱਖ ਵੱਖ ਸੂਬਿਆਂ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜਾ ਤੰਤਰ ਕੰਮ ਕਰਦਾ ਜਿਹੜਾ ਸਿਸਟਮ ਜਿਹੜਾ ਕੰਮ ਕਰਦਾ ਉਹਦੇ ਚ ਬਹੁਤ ਸਾਰੀਆਂ ਚੋਰ ਮੋਰੀਆਂ ਤਾਂ ਹੁੰਦੀਆਂ ਹੀ ਆ ਤੁਹਾਨੂੰ ਪਤਾ। ਦੂਜੀ ਗੱਲ ਚੌਧਰੀਆਂ ਜਿਹੜੀਆਂ ਕਹਿ ਲੋ ਵੀ ਪਿੰਡਾਂ ਦੀ ਚੌਧਰੀ ਜਾਂ ਕਹਿ ਲੋ ਕਸਬਿਆਂ ਦੀ ਚੌਧਰੀ ਜਾਂ ਸਿਆਸਤ ਦੇ ਜਿਹੜੇ ਚੌਧਰੀ ਹੈ ਉਹ ਆਪਣੇ ਆਪਣੇ ਬੰਦਿਆਂ ਦੇ ਉੱਤੇ ਇੱਕ ਸੁਰੱਖਿਆ ਛਤਰੀ ਤਾਂ ਰੱਖਦੇ ਹੀ ਹੈ। ਹੁਣ ਮੈਂ ਕੱਲ ਪਰਸੋਂ ਇੱਕ ਖਬਰ ਪੜ੍ਹ ਰਿਹਾ ਸੀ ਜਿਹਦੀ ਡਿਟੇਲ ਹੁਣ ਤਾਂ ਨੀ ਮੈਂ ਸਾਂਝੀ ਕਰਨੀ, ਪਰ ਇੱਕ ਪਿੰਡ ਦੇ ਵਿੱਚ ਇੱਕ NRI ਜੋੜਾ ਆਇਆ ਅਮਰੀਕਾ ਤੋਂ, ਪਿੰਡ ਦਾ ਨਾਮ ਮੈਂ ਵਿਸਰ ਗਿਆ ਮੈਨੂੰ, ਉਹਨੇ ਆ ਕੇ ਜਿਹੜਾ ਪੰਚਾਇਤ ਦਾ ਹੀ ਕੰਮ ਸੀ ਉਹ ਆਪਣੇ ਖਰਚੇ ਤੇ ਪੂਰਾ ਕਰਾਤਾ, ਉਹ ਗਲੀ ਜਿਹੜੀ ਖਰਾਬ ਸੀ ਉਹ ਠੀਕ ਕਰਾਤੀ
ਜੀ।
ਔਰ ਜਦੋਂ ਇੱਕ ਮੰਤਰੀ ਜਿਹੜਾ ਉਸ ਪਿੰਡ ਨੂੰ ਹੈਂਡਲ ਕਰ ਰਿਹਾ ਉਹਨੂੰ ਪਤਾ ਲੱਗਦਾ ਤੇ ਉਹ ਫਿਰ ਆਪਣੀ ਚੌਧਰ ਕਾਇਮ ਕਰਨ ਵਾਸਤੇ ਜਿਹੜਾ ਆ ਉਹਨਾਂ ਦਾ ਮਤਲਬ ਵਾਪਸੀ ਵੀ ਰੱਦ ਕਰਵਾ ਦੋ, ਟਿਕਟ ਜਿਹੜੀ ਅਮਰੀਕਾ ਦੀ ਵਾਪਸ ਜਾਣੀ ਸੀ ਉਹ ਵੀ ਰੱਦ ਕਰਾਉਣੀ ਪਈ ਆ, ਕੇਸ ਦਰਜ ਕਰਵਾ ਦਿੱਤਾ ਗਿਆ ਉਹਨਾਂ ਤੇ ਵੀ ਤੁਸੀਂ ਪੰਚਾਇਤ ਦੇ ਕੰਮ ਚ ਦਖਲ ਦਿੱਤਾ। ਪੰਚਾਇਤ ਨੇ ਕੰਮ ਕੋਈ ਕਰਨਾ ਨੀ ਕਿਉਂਕਿ ਉਹ ਚੌਧਰੀ ਜਿਹੜੇ ਆ ਉਹ ਜਿਹੜੀ ਸੱਤਾ ਚ ਬੈਠੇ ਲੋਕ ਹਕੂਮਤ ਚ ਬੈਠੇ ਉਹਨਾਂ ਦੇ ਬੰਦੇ ਆ, ਤੇ ਜੇ ਕੋਈ ਆ ਭਲਾ ਮਾਨਸਾ ਆ ਕੇ ਆਪਣੀ ਗਲੀ ਜਿਹੜੀ ਸਾਹਮਣੇ ਵਾਲੀ ਗਲੀ ਹੈ ਉਹਨੂੰ ਠੀਕ ਕਰਾ ਲੈਂਦਾ ਤੇ ਆਪਣੇ ਖਰਚੇ ਤੇ ਕਰਾ ਲੈਂਦਾ ਤੇ ਉੱਥੇ ਕੇਸ ਦਰਜ ਹੋ ਜਾਣਾ। ਇਸੇ ਤਰ੍ਹਾਂ ਪਰਾਲੀ ਦਾ ਇਸ਼ੂ ਵੀ ਹੈ, ਜਿਹੜੇ ਤਾਂ ਚੌਧਰੀਆਂ ਨੇ ਦਿੱਤੀ ਹੋਈ ਆ ਸੁਰੱਖਿਆ ਛਤਰੀ ਆਪਣੇ ਬੰਦਿਆਂ ਨੂੰ, ਉਹਨਾਂ ਤੇ ਕਿਸੇ ਕਿਸਮ ਦਾ ਕੋਈ ਕੇਸ ਨੀ ਦਰਜ ਹੋਣਾ। ਦੂਜੇ ਜਿਹੜੇ ਸਧਾਰਨ ਬੰਦੇ ਆ ਜੇ ਉਹ ਗਲਤੀ ਨਾਲ ਏਦਾਂ ਦਾ ਕੋਈ ਕੰਮ ਕਰਦੇ ਆ ਤੇ ਉਹਨਾਂ ਤੇ ਕੇਸ ਦਰਜ ਹੋਣਾ, 44 ਕੇਸ ਦਰਜ ਹੋਇਆ। ਪਰ ਇਹਦੇ ਨਾਲ ਹੀ ਮੈਂ ਇਹ ਕਹਿਣੀ ਚਾਹੁੰਦਾ ਵੀ ਇਹਦੇ ਚ ਜਿਹੜੇ ਲੋਕ ਹੈ ਨਾ ਜੀ ਕਿਸਾਨ ਹੈ ਉਹਨਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਉਹ ਜਿਹੜੀ ਅੱਗ ਲੱਗਦੀ ਉਹਦੇ ਨਾਲ ਕੱਲੀ ਹਵਾ ਹੀ ਨੀ ਜ਼ਹਿਰੀਲੀ ਹੁੰਦੀ, ਉਹਨਾਂ ਦੀ ਆਪਣੀ ਧਰਤੀ ਜਿਹੜੀ ਜ਼ਰਖੇਜ਼ ਧਰਤੀ ਹੈ ਜਿੱਥੇ ਉਹਨਾਂ ਨੇ ਬਿਜਾਈ ਕਰਨੀ ਹੈ ਤੇ ਉਹ ਵੀ ਬਰਬਾਦ ਹੁੰਦੀ ਹੈ। ਮਤਲਬ ਉਹ ਇੱਕ ਅੱਗ ਲੱਗਣ ਦੇ ਨਾਲ ਖੇਤ ਦੇ ਵਿੱਚ ਉਹ ਜਿਹੜੇ ਜ਼ਰਖੇਜ਼ ਕਿਸਮ ਦੀ ਤੁਹਾਡੀ ਮਿੱਟੀ ਹੈ ਉਹਦੇ ਉਹਦੇ ਚ ਜਿਹੜੇ ਉਹ ਜੀਵ ਜੰਤ ਹੁੰਦੇ ਜਿਨ੍ਹਾਂ ਨੇ ਮਦਦ ਕਰਨੀ ਹੁੰਦੀ ਹੈ ਤੁਹਾਡੀ ਫਸਲ ਦੀ ਪ੍ਰਫੁੱਲਤਾ ਲਈ ਉਹ ਵੀ ਸਾਰੇ ਜਿਹੜੇ ਆ ਖਤਮ ਹੋ ਜਾਂਦੇ ਆ। ਮੈਨੂੰ ਲੱਗਦਾ ਸਰਕਾਰਾਂ ਦੇ ਨਾਲ ਨਾਲ ਇੱਥੇ ਜਿਹੜੇ ਆਮ ਲੋਕ ਹੈ ਕਿਸਾਨ ਹੈ ਉਹਨਾਂ ਨੂੰ ਵੀ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ ਵੀ ਉਹ ਇਸ ਤਰ੍ਹਾਂ ਦਾ ਕੰਮ ਨਾ ਕਰਨ ਜਿਹਦੇ ਕਰਕੇ ਉਹਨਾਂ ਤੇ ਕੇਸ ਵੀ ਦਰਜ ਹੋਵੇ, ਨਾਲ ਦੀ ਨਾਲ ਨਿੱਜੀ ਤੌਰ ਦੇ ਉੱਤੇ ਆਪਣੀ ਹੀ ਜ਼ਮੀਨ ਦਾ ਨੁਕਸਾਨ ਵੀ ਕਰ ਰਹੇ ਆ
ਜੀ। ਤੇ ਹੁਣ ਗੱਲ ਕਰਦੇ ਦਸਾਂਸ ਸਾਹਿਬ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਸਰੋਤੇ ਦੋ ਨੰਬਰਾਂ ਦੀ ਸਾਂਝ ਪਾ ਦਵਾਂ। ਇੱਕ ਤੇ ਤੁਸੀਂ ਡਾਕਟਰ ਕੁਮਾਰ ਦਾ ਨੰਬਰ ਨੋਟ ਕਰੋ, ਨਸ਼ਾ ਵਗੈਰਾ ਡਰਿੰਕ ਵੱਧ ਕਰਦੇ ਹੋ ਜਾਂ ਵੈਸੇ ਕੋਈ ਬਾਡੀ ਦੀ ਪ੍ਰੋਬਲਮ ਆ, ਸ਼ੂਗਰ ਵਗੈਰਾ ਦੀ ਗੱਲ ਕਰਾਂ, ਸਕਿਨ ਦੀ ਗੱਲ ਕਰਾਂ ਤੇ ਦੇਸੀ ਜੜੀ ਬੂਟੀਆਂ ਨਾਲ ਇਲਾਜ ਕਰਦੇ ਆ। ਕੱਲ ਸ਼ਾਮੀ ਮੁਲਾਕਾਤ ਵੀ ਹੋਈ ਸੀ ਡਾਕਟਰ ਹੁਣਾਂ ਨਾਲ, 416-425-0138 416-425-0138 ਤੇ ਡਾਕਟਰ ਕੁਮਾਰ ਨਾਲ ਸੰਪਰਕ ਕਰ ਲੈਣਾ। ਤੇ ਅਗਲੇ ਸਾਡੇ ਸਪਾਂਸਰ ਆਟੋ ਹਟ ਕਲੀਜ਼ਨ ਤੋਂ ਨਰਿੰਦਰ ਔਜਲਾ ਤੇ ਉਹਨਾਂ ਦੀ ਟੀਮ 416-786-0000 ਨੰਬਰ ਆ 416-786-0000 ਤੇ ਕਾਲ ਜਿਹੜੀ ਕਰ ਲੈਣੀ 416-786-0000 ਤੇ ਪਲੀਜ਼ ਤੁਸੀਂ ਸੈੱਲ ਤੇ ਨਹੀਂ ਮੈਸੇਜ ਕਰਨਾ। ਜਦੋਂ ਆਪਾਂ ਦਸਾਂਝ ਸਾਹਿਬ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਦੌਰਾਨ ਕਾਲ ਕਰਿਆ ਕਰੋ, ਸਾਨੂੰ ਵੀ ਵਧੀਆ ਲੱਗਦਾ ਵੀ ਸਾਨੂੰ ਪਰਿਵਾਰ ਸੁਣਦੇ ਆ ਤੇ ਉਹ ਸਵਾਲ ਵੀ ਕਰਦੇ ਆ, ਫਿਕਰਮੰਦ ਆ। ਫਿਕਰਮੰਦ ਤੁਸੀਂ ਅਸੀਂ ਸਾਰੇ ਹੀ ਆ, ਇੰਡੀਆ ਪੰਜਾਬ ਜਾਂ ਲਹਿੰਦਾ ਜਾਂ ਚੜ੍ਹਦਾ ਪੰਜਾਬ ਦੀ ਗੱਲ ਕਰੀਏ ਸਾਡਾ ਯੋਗਦਾਨ ਵੀ ਪੈਂਦਾ। ਜਿਹੜੇ ਅਸੀਂ NRI ਸਾਡੀਆਂ ਜਿਹੜੀਆਂ ਪੈਲੀਆਂ ਵਗੈਰਾ ਬੈਕ ਹੋਮ ਤੇ ਚਾਚੇ ਤਾਏ ਜਾਂ ਜਿਹੜੇ ਵੀ ਸੱਜਣਾ ਮਿੱਤਰਾਂ ਨੂੰ ਦਿੱਤੀਆਂ, ਜੇ ਅਸੀਂ ਉਹਨਾਂ ਨਾਲ ਗੱਲ ਕਰੀਏ, ਗੱਲ ਕਰਨੀ ਚਾਹੀਦੀ ਆ। ਪਰ ਫਿਰ ਕਿਤੇ ਨਾ ਕਿਤੇ ਦਸਾਂਝ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਹਨਾ ਪਰਚੇ ਦੀ, ਇਹ ਆਮ ਹੀ ਪਿੰਡਾਂ ਦੇ ਵਿੱਚ ਚਾਹੇ ਉਹ ਮੇਰਾ ਪਿੰਡ ਆ ਚਾਹੇ ਕੋਈ ਵੀ ਪਿੰਡ ਆ, NRI ਜੇ ਪਿੰਡ ਦੇ ਵਿੱਚ ਕੁਝ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਸਿਰਫ ਆਹ ਹੀ ਡਰਾਵਾ ਦਿੱਤਾ ਜਾਂਦਾ ਉਹ ਛੱਡ ਤੁਸੀਂ ਰਹਿਣ ਦਿਓ ਕਰ ਨੂੰ ਵੱਡੇ ਸੇਵਾਦਾਰ ਬਣ ਨੂੰ, ਤੁਹਾਡੇ ਤੇ ਕਿਸੇ ਨਾ ਕਿਸੇ ਨੇ ਪਰਚਾ ਕਰਾ ਦੇਣਾ। ਪਰ ਇਹਦੇ ਪ੍ਰਤੀ ਜਿਹੜਾ ਸਾਡੀ ਸਰਕਾਰ ਨੂੰ ਵੀ ਇੱਕ ਪਾਸੇ ਤੇ ਕਹਿੰਦੀ ਵੀ NRI ਆ ਕੇ ਇੱਥੇ ਇਨਵੈਸਟ ਕਰਨ ਕੋਈ ਨਾ ਕੋਈ ਬਿਜ਼ਨਸ ਕਰਨ, ਦੂਸਰੇ ਪਾਸੇ ਜੇ ਪਿੰਡ ਦੇ ਵਿੱਚ ਕੋਈ ਐਟ ਲਾਉਣ ਦੀ ਵੀ ਕੋਸ਼ਿਸ਼ ਕਰਦਾ ਜਾਂ ਆਪਣੀ ਵੀ ਸਵਾਰਨ ਦੀ ਗੱਲ ਕਰਦਾ ਤੇ ਉੱਥੇ ਪਰਚਾ ਹੋ ਜਾਂਦਾ।
ਦੇਖੋ ਭਾਵੇਂ ਇਹਨਾਂ ਹੀ ਮੰਤਰਾਲਾ ਵੀ ਬਣਾਇਆ ਹੋਇਆ, ਵਿੰਗ ਵੀ ਬਣੇ ਹੋਏ, ਬੜਾ ਕੁਝ ਹੈ, ਪਰ ਇਹ ਸਾਰਾ ਕੁਝ ਕਾਗਜ਼ੀ ਹੈ। ਗੱਲ ਇਹ ਕਿ ਵੈਸੇ ਜੇ ਤਰੱਕੀ ਪੰਜਾਬ ਦੀ ਗੱਲ ਕਰੀਏ ਤਾਂ ਜੇ ਅਸੀਂ ਦੁਆਬੇ ਦੀ ਗੱਲ ਕਰੀਏ, ਦੁਆਬਾ ਤਾਂ ਸਾਰੇ ਜਿਹੜਾ ਆ NRI ਭੈਣਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹਦੀ ਤਰੱਕੀ ਹੋਈ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਮੇਰੇ ਆਪਣਾ ਪਿੰਡ ਜਿਹੜਾ ਆ ਉਹਦੇ ਚ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਉਹ ਸਰਕਾਰੀ ਸਕੂਲ ਦੀ ਬਿਲਡਿੰਗ ਜਿਹੜੀ ਸਰਕਾਰ ਨੇ ਐਲਾਨ ਕੀਤੀ ਸੀ ਵੀ ਇਹ ਤਾਂ ਡਿੱਗ ਸਕਦੀ ਕਿਸੇ ਵੇਲੇ ਵੀ ਤੇ ਉਧਰ ਨਾ ਜਾਇਆ ਜਾਵੇ। ਇਲਾਕੇ ਦੇ 9-10 ਪਿੰਡਾਂ ਦੇ ਜਿਹੜੇ NRI ਭੈਣ ਭਰਾ ਉਹਨਾਂ ਦੀ ਮਦਦ ਦੇ ਨਾਲ ਕਰੋੜਾਂ ਰੁਪਏ ਖਰਚ ਕਰਕੇ ਉਹ ਸਰਕਾਰੀ ਸਕੂਲ ਦੀ ਬਿਲਡਿੰਗ ਅਸੀਂ ਬਣਾਈ ਹੈ। ਇਹਦੇ ਤੋਂ ਤੁਹਾਡੇ ਪਿੰਡਾਂ ਚ ਹੁਣ ਇਹਦੇ ਸਾਰੇ ਦੁਆਬੇ ਚ ਹੁਣ ਇਹ ਪੰਜਾਬ ਦੇ ਬਾਕੀ ਹਿੱਸਿਆਂ ਚ ਵੀ ਆ। ਪਰ ਅੱਜ ਸਮਾਂ ਇਹ ਆ ਗਿਆ, ਮਤਲਬ ਕਿਸੇ ਵੇਲੇ ਸਰਕਾਰਾਂ ਜਿਹੜੀਆਂ ਸੀ ਉਹ ਖੁਦ ਤੁਹਾਨੂੰ ਆਵਾਜ਼ਾਂ ਮਾਰਦੀਆਂ ਸੀ ਵੀ ਆਓ ਆਪਣੇ ਪਿੰਡਾਂ ਦੀ ਹਾਲਤ ਸੁਧਾਰਨ ਵਾਸਤੇ ਸਾਡੀ ਮਦਦ ਕਰੋ। ਹੁਣ ਇੱਥੇ ਕੰਮ ਉਲਟੇ ਹੋ ਗਿਆ ਵੀ ਜਦੋਂ ਕੋਈ NRI ਆਉਂਦਾ ਆ ਤੇ ਪਹਿਲਾਂ ਉਹਦੀ ਜੇਬ ਦੇਖੀ ਜਾਂਦੀ, ਜੇ ਉਹ ਕੋਈ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਰਸਤੇ ਚ 100 ਡੇਕੇ ਡਾਏ ਜਾਂਦੇ ਆ ਤੇ ਇਸੇ ਕਰਕੇ ਕੋਈ ਪੰਜਾਬ ਦੇ ਵਿਚ ਪੈਸਾ ਲਾਉਣ ਨੂੰ ਤਿਆਰ ਨਹੀਂ। ਮਤਲਬ ਬਹੁਤ ਸਾਰੀ ਇੰਡਸਟਰੀ ਵੀ ਪੰਜਾਬ ਦੇ ਵਿਚ ਲਾਉਣ ਦੀ ਕੋਸ਼ਿਸ਼ ਹੋਈ ਹੈ। ਐਨਰਾਈਜ਼ ਜਿਹੜੇ ਵੱਡੇ ਐਨਰਾਈਜ਼ ਹੈਗੇ ਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿਚ ਵੀ ਆਪਣੀ ਧਾਕ ਜਮਾਈ ਹੋਈ ਆ, ਪੰਜਾਬੀਆਂ ਦੇ ਪਰਚਮ ਝੁਲਦੇ ਆ ਅਮਰੀਕਾ ਕੈਨੇਡਾ ਤੋਂ ਲੈ ਕੇ ਦੂਰ ਦੂਰ ਤੱਕ, ਬਹੁਤ ਵੱਡੇ ਵੱਡੇ ਇੰਡਸਟਰੀ ਵਾਲੇ ਸਾਡੇ ਬੰਦੇ ਬੈਠੇ ਆ, ਖੇਤੀ ਵਾਲੇ ਬੈਠੇ ਆ, ਫਾਰਮਿੰਗ ਵਾਲੇ ਬੈਠੇ ਆ, ਉਹ ਜਦੋਂ ਪੰਜਾਬ ਚ ਕਰਨ ਦਾ ਕੁਝ ਚਾਹੁੰਦੇ ਆ ਤੇ ਇੱਥੇ ਆ ਕੇ ਮਹੀਨਾ ਡੇਢ ਮਹੀਨਾ ਖੱਜਲ ਹੋ ਕੇ ਵਿਚਾਰੇ ਮੁੜ ਜਾਂਦੇ ਆ। ਕਾਰਨ ਇਹ ਹੈ ਵੀ 100 ਤਰ੍ਹਾਂ ਦੇ ਇੜਕੇ ਇੱਥੇ ਡਾਏ ਜਾਂਦੇ ਆ, ਤੇ ਜਿਹੜਾ ਸਧਾਰਨ ਕੋਈ ਬੰਦਾ ਵੀ ਆਪਣੇ ਪਿੰਡ ਦੇ ਵਿਚ ਕੋਈ ਕੰਮ ਕਰਾਉਣਾ ਚਾਹੁੰਦਾ, ਉਹ ਵੀ ਵਿਚਾਰਾ ਸਿਆਸਤ ਦਾ ਸ਼ਿਕਾਰ ਹੋ ਕੇ ਮਾਯੂਸ ਹੋ ਕੇ ਵਾਪਸ ਪਰਤਣ ਲਈ ਮਜਬੂਰ ਹੋ ਜਾਂਦਾ। ਏਦਾਂ ਦੀਆਂ ਖ਼ਬਰਾਂ ਰੋਜ਼ ਆਉਂਦੀਆਂ, ਸਰਕਾਰਾਂ ਆਪਣਾ ਢੋਲ ਪਿੱਟੀ ਜਾਂਦੀਆਂ, ਪਰ ਇਹ ਢੋਲ ਦਾ ਪੋਲ ਹੀ ਆ, ਅਸਲੀਅਤ ਜਿਹੜੀ ਉਹ ਇਹੀ ਆ ਜਿਹੜੀ ਤੁਸੀਂ ਕਹਿ ਰਹੇ ਹੋ ਜਾਂ ਮੈਂ ਇੱਕ ਦੋ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅੱਜ ਪੰਜਾਬ ਦੇ ਵਿਚ ਨਾ ਤਾਂ ਕੋਈ ਇੰਡਸਟਰੀ ਲਈ ਪੈਸੇ ਲਾਉਣ ਲਈ ਆ ਰਿਹਾ, ਦਾਅਵੇ ਜਿੰਨੇ ਮਰਜ਼ੀ ਕਰੀ ਜਾਓ, ਅਸਲੀਅਤ ਦੇ ਵਿਚ ਇਹ ਆ ਪੰਜਾਬ ਦੇ ਵਿਚ ਕੋਈ ਇੱਕ ਦੀਵਾਨੀ ਨਹੀਂ ਲਾਉਣਾ ਚਾਹੁੰਦਾ, ਕਿਉਂਕਿ ਇੱਥੇ ਕੁਝ ਵੀ ਸਿਕਿਉਰਿਟੀ ਨਾ, ਬੰਦੇ ਦੀ ਸਿਕਿਉਰਿਟੀ ਨਾ, ਉਹਦੇ ਸਰਮਾਇਤ ਦੀ ਸਿਕਿਉਰਿਟੀ ਨਾ, ਉਹਦੀ ਜਾਇਦਾਦ ਦੀ ਸਿਕਿਉਰਿਟੀ, ਇਹ ਹਾਲਾਤ ਨੇ।
ਜਿਸ ਤਰ੍ਹਾਂ ਤੁਸੀਂ ਗੱਲ ਵੀ ਕਰ ਰਹੇ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਸੁਰੱਖਿਅਤ ਖਤਰੇ ਦੀ ਗੱਲ ਕਰਦੀ ਆ, ਜੇ ਅੰਮ੍ਰਿਤਪਾਲ ਜੇਲ੍ਹ ਦੇ ਅੰਦਰ ਆ ਤੇ ਬਾਹਰ ਦੀ ਆਪਾਂ ਪਿਛਲੇ 3 ਸਾਲਾਂ ਦੀ ਢਾਈਆਂ ਦੀ ਗੱਲ ਕਰ ਲਈਏ, ਪੰਜਾਬ ਦੇ ਆਮ ਪਿੰਡ ਜਾਂ ਆਮ ਇਨਸਾਨ ਕਿੰਨੇ ਕੁ ਸੁਰੱਖਿਅਤ ਆ? ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਦਿਨ ਹੋਊਗਾ ਜਿੱਦਣ 2-4 ਕਿਤੇ ਇੱਦਾਂ ਦੀਆਂ ਹੱਤਿਆ ਜਾਂ ਜਿਹੜੇ ਕਤਲ ਆ ਉਹ ਨਾ ਹੁੰਦੇ ਹੋਣਗੇ। ਤੇ ਹੁਣ ਗੱਲ ਕਰਦੇ ਦਸਾਂ ਸਾਹਿਬ, ਪੰਜਾਬ ਵਿਚ ਬਿਜਲੀ ਸੰਕਟ, ਅਗਲੇ 5 ਦਿਨ ਤੱਕ ਲੰਬੇ ਕੱਟਾਂ ਦੀ ਸੰਭਾਵਨਾ ਜੀ?
ਦੇਖੋ, ਬਿਜਲੀ ਦਾ ਸੰਕਟ ਹੋਣਾ ਹੋਰ ਗੱਲ ਹੈ, ਪਰ ਉਹਦੇ ਨਾਲ ਨਜਿੱਠਣਾ ਕਿੱਦਾਂ, ਨਜਿੱਠਣ ਦਾ ਤਰੀਕਾ ਜਿਹੜਾ ਕੀ ਹੋਣਾ ਚਾਹੀਦਾ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ
ਜੀ।
ਹੁਣ ਲੋਕ ਕਿੰਨੇ ਕੱਕੇ ਪਏ ਆ, ਉਹਦਾ ਐਗਜ਼ਾਮਪਲ ਤੁਸੀਂ ਇਹ ਲੈ ਲਓ ਜਿਹੜੀ ਆ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਬਿਜਲੀ ਦਾ ਸੰਕਟ ਹੋਣਾ ਹੋਰ ਗੱਲ ਆ, ਸਰਕਾਰ ਦੀ ਜਿਹੜੀ ਪ੍ਰਕਿਰਿਆ ਕੰਮ ਕਰਨ ਦੀ ਕਿੰਨੀ ਕੁ ਗਲਤ ਆ, ਉਹਦੇ ਤੋਂ ਕਿੰਨੇ ਕੁ ਗੁੱਸੇ ਚ ਲੋਕ ਆ ਰਹੇ ਨੇ। ਮਤਲਬ 8 ਤੋਂ 10 ਘੰਟੇ ਕੱਟ ਲੱਗਣਾ, ਤੇ ਕੱਲ ਲੱਗਿਆ ਜਦੋਂ ਕੱਟ ਅੰਮ੍ਰਿਤਸਰ ਦੇ ਵਿਚ ਲੇਟ ਨਾਈਟ 25-30 ਬੰਦੇ ਅੰਮ੍ਰਿਤਸਰ ਦੇ ਵਿਚ ਬਿਜਲੀ ਘਰ ਚ ਜਾ ਵੜੇ। ਉਹਨਾਂ ਨੇ ਬਿਜਲੀ ਘਰ ਦਾ ਗੇਟ ਤੋੜਤਾ, ਆਪ ਹੀ ਬਿਜਲੀ ਦੀ ਸਪਲਾਈ ਉਹਨਾਂ ਨੇ ਚਾਲੂ ਕਰਤੀ, ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਵੀ ਉਹਨੇ ਧੱਕਾ ਧੁੱਕਾ ਮਾਰਿਆ, ਜਾਨੀ ਲੋਕ ਇੰਨੇ ਅੱਕ ਚੁੱਕੇ ਆ। ਤੇ ਮਤਲਬ ਜੇ ਏਦਾਂ ਦੀ ਸਥਿਤੀ ਪੈਦਾ ਹੋ ਜਾਏ, ਕਦੀ ਇਹ ਦੇਖਿਆ ਸੀ ਵੀ ਜੇ ਬਿਜਲੀ ਚੱਲ ਗਈ ਵੱਧ ਤੋਂ ਵੱਧ ਫੋਨ ਕਰਕੇ ਪਤਾ ਕਰੀਦਾ ਸੀ ਹਨਾ, ਬਈ ਆਈ ਨੀ ਬਿਜਲੀ ਕੀ ਗੱਲ ਹੈ, ਕੋਈ ਠੀਕ ਕਰ ਦੇਵੇ ਜਾਂ ਵੈਸੇ ਟਰਾਂਸਫਾਰਮਰ ਉੜ ਗਿਆ ਤਾਂ ਕੋਈ ਨਾ ਕੋਈ ਮਿਹਨਤ ਤਰਲਾ ਕਰਕੇ ਲੋਕ ਜਿਹੜਾ ਉਹਨੂੰ ਚਾਲੂ ਕਰਵਾ ਲੈਂਦੇ ਸੀ। ਕਦੇ ਏਦਾਂ ਦੀ ਘਟਨਾ ਨਹੀਂ ਸੀ ਵਾਪਰੀ ਕਿ ਬਿਜਲੀ ਘਰ ਦੇ ਵਿਚ ਜਾ ਬਣ ਲੋਕ ਤੇ ਆਪ ਹੀ ਬਿਜਲੀ ਦੀ ਸਪਲਾਈ ਜਿਹੜੀ ਚਾਲੂ ਕਰ ਲੈਣ। ਇਹਦਾ ਮਤਲਬ ਲੋਕ ਬਹੁਤ ਜ਼ਿਆਦਾ ਔਖੇ ਆ। ਉਹ ਵੱਖਰੀ ਗੱਲ ਹੈ ਕਿ ਸਰਕਾਰ ਆਪਣਾ ਬਾਰ ਬਾਰ ਇਸ਼ਤਿਹਾਰਬਾਜ਼ੀ ਕਰਕੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਵੀ ਅਸੀਂ ਤਾਂ ਪੰਜਾਬ ਸਾਰਾ ਕੁਝ ਠੀਕ ਕਰ ਦਿੱਤਾ। ਹੁਣ ਇੱਕ ਦਿਨ ਦੀ ਗੱਲ ਹੋਵੇ ਤਾਂ ਵੀ ਹੈ, ਹੁਣ ਇਹ 5 ਤੋਂ 6 ਦਿਨ ਤੱਕ ਲਗਾਤਾਰ 8-8, 10-10 ਘੰਟੇ ਜਿਹੜਾ ਆ ਕੱਟ ਲੱਗਣੇ ਆ। ਕੱਟ ਲੱਗਣ ਦਾ ਕਾਰਨ ਕੀ ਕਹਿ ਰਹੇ ਉਹ? ਕੱਟ ਲੱਗਣ ਦਾ ਕਾਰਨ ਇਹ ਦੱਸਦੇ ਆ ਜਿਹੜੇ ਬਿਜਲੀ ਮੰਤਰੀ ਹੈਗੇ ਸੰਜੀਵ ਅਰੋੜਾ, ਜਿਨ੍ਹਾਂ ਦੇ ਪਿੱਛੇ ED ਦੀ ਰੇਡ ਵੀ ਹੋਈ ਸੀ 24-25 ਘੰਟੇ
ਜੀ।
ਸੰਜੀਵ ਅਰੋੜਾ ਨੇ ਸਿੱਧਾ, ਅੱਜ ਕੱਲ ਤਾਂ ਨਵਾਂ ਕੰਮ ਹੋ ਗਿਆ ਨਾ, ਸੋਸ਼ਲ ਹੈਂਡਲ ਤੇ ਆਪਣੇ ਲਿਖ ਦਿੰਦੇ ਆ, ਲੋਕਾਂ ਦੇ ਸਾਹਮਣੇ ਤਾਂ ਆਉਣਾ ਨੀ। ਸੋਸ਼ਲ ਹੈਂਡਲ ਜਿਹੜਾ ਉਹਦਾ ਐਕਸ ਹੈ, ਉਹਦੇ ਤੇ ਉਹਨੇ ਲਿਖ ਦਿੱਤਾ ਵੀ ਜਿਹੜੀ ਬਿਜਲੀ ਕਟੌਤੀ ਦਾ ਜਿਹੜਾ ਸਾਡਾ ਜਿਹੜਾ ਮਕਸਦ ਆ ਉਹ ਅਸੀਂ ਸਿਸਟਮ ਨੂੰ ਅਪਗ੍ਰੇਡ ਕਰ ਰਹੇ
ਹਾਂ,
ਜਿਹਦੇ ਨਾਲ ਬਿਜਲੀ ਦਾ ਜਿਹੜਾ ਸੁਧਾਰ ਹੋ ਜਾਊਗਾ, ਸਪਲਾਈ ਜਿਹੜੀ ਆ ਰੈਗੂਲਰ ਹੋ ਜਾਏਗੀ। ਮਤਲਬ ਸਿਸਟਮ ਅਪਗ੍ਰੇਡ ਕਰਨ ਦੇ ਉੱਤੇ ਤੁਸੀਂ 8 ਤੋਂ ਲੈ ਕੇ 10 ਘੰਟੇ ਤੱਕ ਬਿਜਲੀ ਦੇ ਕੱਟ ਲਾਓ, ਤੇ ਉਸ ਸਮੇਂ ਜਦੋਂ 42 ਦੇ ਨੇੜੇ ਤਾਪਮਾਨ ਹੋਵੇ, ਮਤਲਬ 42 ਡਿਗਰੀ ਦਾ ਤਾਪਮਾਨ ਹੈ, ਲੋਕ ਹਾਲੋ ਬੇਹਾਲ ਹੋ ਪਏ ਆ, ਤੇ ਤੁਸੀਂ ਕੱਟ 8 ਤੋਂ 10 ਘੰਟੇ ਲਾ ਰਹੇ ਹੋ। ਇਹ ਜਿਹੜਾ ਦਾਅਵਾ ਕਰਦੇ ਸੀ ਵੀ ਬਿਜਲੀ ਦੀ ਕੋਈ ਕਮੀ ਨੀ, ਸਾਡੇ ਕੋਲ ਕਮੀ ਨਹੀਂ ਹੈਗੀ, ਤਾਂ ਫੇਰ ਭਾਈ ਇੰਨੇ ਲੰਬੇ ਕੱਟ ਕਿਉਂ ਲਾਉਂਦੇ ਆ? ਲੋਕਾਂ ਨੇ ਤਾਂ ਫੇਰ ਰਿਐਕਟ ਕਰਨਾ ਹੀ ਹੈ, ਉਹ ਰਿਐਕਟ ਸਾਨੂੰ ਅੰਮ੍ਰਿਤਸਰ ਦੇ ਵਿਚ ਜਸ ਪਿਆ, ਸਾਰੇ ਪੰਜਾਬ ਚ ਵੀ ਹੋ ਸਕਦਾ।
ਆਪਾਂ ਇੱਕ ਕਾਲ ਲੈ ਲਈਏ ਦਸਾਂ ਸਾਹਿਬ ਜੀ, ਤੁਸੀਂ ਅੰਦਰ ਹੋ
ਸਭ ਤੋਂ ਪਹਿਲਾਂ ਸੋਢੀ ਭਾਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਔਰ ਦਸਾਂਝ ਸਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਦਸਾਂਝ ਸਾਹਿਬ ਬਹੁਤ ਪਹਿਲਾਂ ਤੁਹਾਡਾ ਧੰਨਵਾਦ ਆ, ਜਿਹੜਾ ਤੁਸੀਂ ਇੱਥੇ ਵੀ ਆ ਤਾਜ਼ਾ ਤਰੀਨ ਖਬਰਾਂ ਜਿਹੜੀਆਂ ਤੁਸੀਂ ਇੱਥੇ ਟੋਰਾਂਟੋ ਸਾਡੇ ਤੱਕ ਪਹੁੰਚਾਉਂਦੇ ਆ, ਔਰ ਜਿਵੇਂ ਕਿ ਅਸੀਂ ਫੇਸਬੁੱਕ ਤੇ ਵੀ ਦੇਖਦੇ ਆ ਆਪਣੇ ਰੋਜ਼ ਹੀ ਜੋ ਵੀ ਚੜਿਆ ਹੁੰਦਾ ਆ। ਭਗਵੰਤ ਮਾਨ ਪਹਿਲਾਂ ਕਹਿੰਦਾ ਹੁੰਦਾ ਸੀਗਾ ਕਿ ਜਿਹੜਾ ਜੀ ਇਹ ਬਾਦਲਾਂ ਨੇ ਐਂਬੂਲੈਂਸਾਂ ਤੇ ਪੋਸਟਰ ਲਾ ਤੇ, ਇਹਨਾਂ ਨੇ ਫਲਾਨੇ ਥਾਂ ਸੈਲਫੀਆਂ ਫੋਟੋਆਂ ਲਾਤੀਆਂ, ਰੋਡ ਭਰ ਦਿੱਤੇ ਆ,
ਪਰ ਸੇਮ ਚੀਜ਼ ਜਿਹੜੀ ਆ ਉਹ ਭਗਵੰਤ ਮਾਨ ਵੀ ਕਰ ਰਿਹਾ ਆ ਸਾਰੇ ਪੋਸਟਰ ਲਾ ਤੇ ਆ। ਦੂਜੀ ਗੱਲ ਇਹਦੀ ਪਹਿਲਾਂ ਬਿਆਨ ਆਇਆ ਸੀਗਾ ਇਹਦੇ ਮੰਤਰੀ ਬਣਨ ਤੋਂ ਪਹਿਲਾਂ ਕੀ ਸਾਡਾ ਜਿਹੜਾ ਪੰਜਾਬ ਆ ਉਹ ਆਟਾ ਦਾਲ ਸਕੀਮ ਤੇ ਰਹਿ ਗਿਆ ਆ, ਉਹ ਸਰੋਂ ਦੇ ਤੇਲ ਦੀਆਂ ਬੋਤਲਾਂ ਤੇ ਰਹਿ ਗਿਆ ਆ। ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਫੇਸਬੁੱਕ ਤੇ ਬਿਆਨ ਦੇਖਿਆ ਬਲਕਾਰ ਸਿੱਧੂ ਦਾ, ਬਲਕਾਰ ਸਿੱਧੂ ਕਹਿ ਰਿਹਾ ਕਿ ਤੁਹਾਡੇ ਘਰ ਲੂਣ ਆ ਗਿਆ, ਤੇਲ ਆ ਗਿਆ, ਦਾਲਾਂ ਆ ਗਈਆਂ, ਕਣਕ ਆ ਗਈ ਆ, ਹੋਰ ਤੁਹਾਨੂੰ ਕੀ ਚਾਹੀਦਾ। ਕੀ ਗੱਲ, ਇਹ ਵੋਟਾਂ ਸਿਰਫ ਜਿਹੜੀਆਂ ਕਹਿ ਲਓ ਸਾਡਾ ਜਿਹੜਾ ਪੰਜਾਬ ਆ ਉਹ ਆਟੇ ਦਾਲ ਸਕੀਮਾਂ ਤੇ ਹੀ ਰਹਿ ਗਿਆ ਆ। ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹ ਟਿੱਪਣੀਆਂ, ਹਾਸਾ ਮਖੌਲ, ਭੰਡ ਪੁਣਾ ਇਹਦੇ ਤੇ ਕਰੀ ਜਾ ਰਿਹਾ ਆ, ਇਹਦੇ ਤੇ ਭਗਵੰਤ ਮਾਨ ਤੇ, ਔਰ ਭਗਵੰਤ ਮਾਨ ਜਿਹੜਾ ਆ ਉਹ ਟਿੱਪਣੀਆਂ ਹਾਸੀਆਂ ਖੇਡੀਆਂ ਉਹਦੇ ਤੇ ਕਰੀ ਜਾ ਰਿਹਾ ਆ। ਔਰ ਦਸਾਂਝ ਸਾਹਿਬ ਮੇਰਾ ਸਵਾਲ ਇਹ ਆ ਕਿ ਪਹਿਲਾਂ ਬਾਦਲਾਂ ਦੀ ਸਰਕਾਰ ਵੀ ਰਹਿ ਚੁੱਕੀ ਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੱਲ ਹੀ ਮੰਨੀ ਸੀ ਸੁਖਬੀਰ ਬਾਦਲ ਨੇ, ਔਰ ਉੱਥੇ ਬਾਹਰ ਡਾਂਗ ਲਿਆ ਕੇ ਬਹਿ ਗਿਆ ਸੀਗਾ ਦਰਬਾਰ ਸਾਹਿਬ ਦੇ ਬਾਹਰ, ਲੱਤ ਕੋਈ ਦੋਹ ਦੀ ਪੱਟੀ ਕਿਤੇ ਬੰਨ ਲਈ, ਉਹਨਾਂ ਦੀ ਸਰਕਾਰ ਵੀ ਰਹੀ ਆ, ਕਾਂਗਰਸ ਵੀ ਰਹੀ ਆ, ਕਿ ਪੰਜਾਬ ਵਿੱਚ ਕੋਈ ਚਿੱਟੇ ਦਾ ਜਿਹੜਾ ਨਸ਼ੇ ਨਾਲ ਇੰਨੀ ਲੋਕ ਮਰ ਰਹੇ ਆ। ਆ ਪਿੱਛੇ ਇੱਕ ਮਾਂ ਦੇ ਚਾਰ ਪੁੱਤ ਮੁੱਕ ਗਏ ਔਰ ਪੰਜਵਾਂ ਬੱਚਿਆ ਸੀ ਉਹਦੀ ਵੀ ਡੈਥ ਹੋ ਗਈ। ਕਿ ਇਹ ਜਿਹੜਾ ਕਿ ਹੁਣ ਸਿਲੰਡਰਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਰਹੀ ਆ, ਪੰਜਾਬ ਉਪਜਾਊ ਧਰਤੀ ਆ, ਪਾਣੀ ਉੱਥੇ ਵਾਧੂ ਆ, ਸਾਡੇ ਬਿਜਲੀ ਦੇ ਕੱਟ ਜਿਹੜੇ ਇੰਨੇ ਲੰਬੇ ਲੱਗ ਰਹੇ ਆ, ਔਰ ਸਾਡਾ ਪੰਜਾਬ ਪਾਣੀ ਵੀ ਵਾਧੂ ਆ, ਬਿਜਲੀ ਵੀ ਵਾਧੂ ਆ। ਕੀ ਇਹਤੇ ਪੰਜਾਬ ਸਰਕਾਰ ਕੋਈ ਹੱਲ ਕਰੂਗੀ ਬਿਜਲੀ ਦਾ ਜਾਂ ਫਿਰ ਨਸ਼ਿਆਂ ਦੇ? ਜੀ
ਥੈਂਕ ਯੂ ਬ੍ਰਦਰ, ਥੈਂਕ ਯੂ ਜੀ ਦਸਾਂ ਸਾਹਿਬ।
ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਲਾਈਨ ਤੇ ਆ ਕੇ ਆਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ, ਤੇ ਇਹ ਅਸਲ ਦੇ ਵਿੱਚ ਜੋ ਕੁਝ ਵੀ ਤੁਸੀਂ ਕਿਹਾ ਇਹਦੇ ਤੇ ਕਿਸੇ ਕਿਸਮ ਦਾ ਵੀ ਕੋਈ ਦੋ ਰਾਵਾਂ ਨਹੀਂ। ਇਹ ਸਾਰਾ ਕੁਝ ਪੰਜਾਬ ਦੇ ਵਿੱਚ ਇਸੇ ਢੰਗ ਨਾਲ ਹੋ ਵਾਪਰ ਰਿਹਾ। ਪਰ ਸਵਾਲ ਇਹ ਹੈ ਵੀ ਉਦੋਂ ਰੰਜ ਜਾਂ ਗੁੱਸਾ ਆਉਂਦਾ ਲੋਕਾਂ ਨੂੰ ਲਾਜ਼ਮੀ ਤੌਰ ਤੇ, ਜਿਨ੍ਹਾਂ ਨੇ ਬੜੀ ਉਮੀਦ ਦੇ ਨਾਲ ਇੱਕ ਧਿਰ ਨੂੰ, ਉਸ ਧਿਰ ਨੂੰ ਜਿਹੜੀ ਬਿਲਕੁਲ ਨਵੀਂ ਧਿਰ ਸੀ ਤੇ ਉਹਨੂੰ ਸਤਾ ਚ ਲੈ ਕੇ ਆਂਦਾ ਪੁਰਾਣਾ ਸਾਰਾ ਕੁਝ ਰੱਦ ਕਰਕੇ, ਤੇ ਉਹਨਾਂ ਦੇ ਉੱਤੇ ਯਕੀਨ ਕਰਕੇ, ਉਹਨਾਂ ਦੇ ਦਾਅਵਿਆਂ ਤੇ ਵਾਅਦਿਆਂ ਤੇ ਯਕੀਨ ਕਰਕੇ, ਉਹੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਕਈ ਗੁਣਾ ਵੱਧ ਉਹ ਸਾਰੀਆਂ ਜਿਹੜੀਆਂ ਨਿਆਮਤਾਂ, ਜਿਹੜੀਆਂ ਮੈਂ ਬ੍ਰੈਕਟਾਂ ਚ ਕਹਿ ਰਿਹਾ ਨਿਆਮਤਾਂ, ਯਾਨੀ ਰੋਗ ਜਿੰਨੇ ਵੀ ਪੰਜਾਬ ਦੇ ਆ ਜਿਨ੍ਹਾਂ ਦਾ ਇਲਾਜ ਪਹਿਲਾਂ ਹੀ ਬੇਇਲਾਜ ਸੀ, ਤੇ ਉਹ ਹੋਰ ਵਧਾ ਕੇ ਤੁਹਾਡੇ ਨਾਲ ਪੇਸ਼ ਹੋਣ ਤੇ ਲਾਜ਼ਮੀ ਤੌਰ ਤੇ ਫਿਰ ਗੁੱਸਾ ਤੇ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੈ ਜਿਹਨੇ ਵੋਟ ਪਾ ਕੇ ਝਾੜੂ ਨੂੰ ਇਹਨਾਂ ਲੋਕਾਂ ਨੂੰ ਸਤਹ ਚ ਲੈ ਕੇ ਆਂਦਾ। ਹੁਣ ਹਾਲਤ ਇਹ ਹੈ ਵੀ ਤੁਸੀਂ ਜਿਹੜੇ ਸੋਰਸਿਸ ਦੀ ਗੱਲ ਕਰਦੇ ਹੋ, ਸਾਡੇ ਕੋਲ ਜਿੰਨੇ ਵੀ ਸੋਰਸਿਸ ਹੈ ਉਹਨੂੰ ਯੂਜ਼ ਜਾਂ ਮਿਸ ਯੂਜ਼ ਦਾ ਇਸ਼ੂ ਆ। ਮਤਲਬ ਸਾਡੇ ਜਿਹੜੇ ਕੁਦਰਤੀ ਸਰੋਤ ਹੈ, ਸਾਡੇ ਪਾਣੀ ਦੀ ਗੱਲ ਹੈ, ਸਾਡੀ ਹਵਾ ਦੀ ਗੱਲ ਹੈ, ਜਾਂ ਜਿਹੜੇ ਸਾਡੇ ਜਿਹੜੇ ਹੱਕ ਹੈ ਕੁਦਰਤੀ ਤੌਰ ਤੇ ਜਿਹੜੇ, ਉਹ ਹੱਕ ਵੀ ਜਿਹੜੇ ਆ ਸਾਡੇ ਖੋਲੇ ਗਏ ਆ। ਹਾਲਤ ਇਹ ਕਰ ਦਿੱਤੀ ਗਈ ਹੈ ਕਿ ਇਸ ਵੇਲੇ ਪੰਜਾਬ ਜਿਹੜਾ ਆ ਉਹ 4 ਲੱਖ ਕਰੋੜ ਦੇ ਕਰਜ਼ ਦੇ ਹੇਠਾਂ ਹੈ, ਤੇ ਜਿਹੜਾ ਨਵਾਂ ਕਰਜ਼ਾ ਲਿਆ ਜਾਂਦਾ ਉਹ ਕਰਜ਼ਾ ਜਿਹੜਾ ਪਹਿਲਾਂ ਉਹਦਾ ਵਿਆਜ ਵਾਪਸ ਕਰਨ ਵਾਸਤੇ ਲਿਆ ਜਾਂਦਾ, ਤੇ ਇਹ ਜਿਹੜਾ ਖਰਚ ਕੀਤੇ ਜਾ ਰਹੇ ਨੇ ਜਿਹੜਾ ਜ਼ਿਕਰ ਕਰ ਰਹੇ ਨੇ ਇਹ ਵੀ ਇਸ਼ਤਿਹਾਰਬਾਜ਼ੀ ਦੇ ਉੱਤੇ ਫੋਟੋਆਂ, ਤਸਵੀਰਾਂ, ਬੈਨਰ, ਹੁਣ ਤਾਂ ਇਹ ਹਾਲ ਹੋ ਗਿਆ ਕਿ ਬਕਾਇਦਾ ਜਿਹੜੀ ਯਾਤਰਾ, ਧਾਰਮਿਕ ਯਾਤਰਾ ਵੀ ਕਰਵਾਈ ਜਾਂਦੀ ਹੈ ਨਾ
ਜੀ
ਸਰਕਾਰੀ ਯਾਤਰਾ ਦੇ ਨਾਂ ਦੇ ਉੱਤੇ, ਤੇ ਉੱਤੇ ਵੀ ਭਗਵੰਤ ਮਾਨ ਦੀਆਂ ਤਸਵੀਰਾਂ ਆ, ਜਿਹੜੇ ਬਾਦਲਾਂ ਦੀਆਂ ਤਸਵੀਰਾਂ ਤੇ ਇਤਰਾਜ਼ ਕਰਦੇ ਸੀ, ਹੁਣ ਉਹਨਾਂ ਨੂੰ ਕਿਤੇ ਜ਼ਿਆਦਾ ਤਸਵੀਰਕਸ਼ੀ ਜਿਹੜੀ ਆ ਉਹ ਖੁਦ ਆਪਣੀ ਕਰਵਾ ਰਹੇ ਆ। ਸੋ ਅਲਟੀਮੇਟਲੀ ਪੰਜਾਬ ਨੂੰ ਬਹੁਤ ਬਹੁਤ ਪਿੱਛੇ ਲੈ ਗਏ ਨੇ ਇਹ ਲੋਕ ਸਿਆਸਤਦਾਨ ਜਿਹੜੇ ਆ, ਜਿਹੜਾ ਵੀ ਨਵਾਂ ਸਿਆਸਤਦਾਨ ਆਇਆ ਉਹਨੇ ਪਿਛਲੇ ਨਾਲੋਂ ਵੀ ਵੱਧ ਲੁੱਟਿਆ ਤੇ ਕੁੱਟਿਆ ਪੰਜਾਬ ਨੂੰ, ਇਹ ਪੰਜਾਬ ਦੀ ਹਾਲਤ ਹੈ
ਜੀ। ਤੇ ਗੱਲ ਕਰਦੇ ਦਸਾਂਝ ਸਾਹਿਬ ਹੁਣ ਗੈਂਗਸਟਰ ਦੀ ਕਹਾਣੀ ਤੇ ਵਿਵਾਦ, ਲਾਰੈਂਸ ਬਿਸ਼ਨੋਈ ਦੀ ਜਿਹੜੀ ਗੱਲ ਕਰਦੇ ਆ ਉੱਤੇ ਕੋਈ ਵੈਬ ਸੀਰੀਜ਼ ਦੇ ਖਿਲਾਫ ਹਾਈ ਕੋਰਟ ਵਿੱਚ ਜਿਹੜਾ ਜੀ ਪਟੀਸ਼ਨ ਦਾ,
ਦੇਖੋ ਲਾਰੈਂਸ ਹੁਣ ਕਿਸੇ ਮਤਲਬ ਕੋਈ ਏਦਾਂ ਦੀ ਗੱਲ ਤਾਂ ਹੈ ਨੀ ਜਿਹੜਾ ਮਤਲਬ ਇਸ ਗੈਂਗਸਟਰ ਨੂੰ ਨਾ ਜਾਣਦਾ ਹੋਵੇ। ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਖਾਸ ਤੌਰ ਤੇ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਤਾਂ ਇੰਨੇ ਵੱਡੇ ਪੱਧਰ ਤੇ ਸਾਰੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ, ਤੇ ਮਸਲਾ ਇਹ ਹੈ ਵੀ ਅੱਗੇ ਵੀ ਬਹੁਤ ਸਾਰੀਆਂ ਮੂਵੀਜ਼ ਜਾਂ ਵੈਬ ਸੀਰੀਜ਼ ਬਣੀਆਂ ਗੈਂਗਸਟਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਤੇ ਵੀ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਗੈਂਗਸਟਰ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਵੈਬ ਸੀਰੀਜ਼ ਇਸ ਢੰਗ ਨਾਲ ਆਉਣੀ ਜਿਹਦੇ ਵਿੱਚ ਦੋਸ਼ ਹੀ ਲੱਗ ਰਿਹਾ ਹੋਵੇ ਕਿ ਉਹ ਬੰਦੇ ਨੂੰ ਗਲੋਰੀਫਾਈ ਕੀਤਾ ਜਾ ਰਿਹਾ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਇਸੇ ਕਰਕੇ ਇਹਦੇ ਤੇ ਇੱਕ ਪਟੀਸ਼ਨ ਜਾਂ ਕਹਿ ਲਓ ਵੀ ਇੱਕ ਇਹਦੇ ਤੇ ਸ਼ਿਕਾਇਤ ਦਰਜ ਕਰਵਾਈ ਅਦਾਲਤ ਦੇ ਵਿੱਚ ਬਕਾਇਦਾ ਰਾਜਾ ਵੜਿੰਗ ਨੇ
ਜੀ।
ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇਹਦੇ ਤੇ ਇਤਰਾਜ਼ ਇਹੀ ਕੀਤਾ ਵੀ ਬਿਸ਼ਨੋਈ ਜਿਹੜਾ ਲਾਰੈਂਸ ਬਿਸ਼ਨੋਈ ਹੈ ਜਿਹੜਾ ਪੰਜਾਬ ਚ ਗੈਂਗਸਟਰਵਾਦ ਦਾ ਇੱਕ ਬਹੁਤ ਵੱਡਾ ਕਹਿ ਲਓ ਵੀ ਇੱਕ ਕਾਰਕ ਮੰਨਿਆ ਜਾਂਦਾ, ਤੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਸਲਮਾਨ ਮਤਲਬ ਸਿੱਧੂ ਮੂਸੇਵਾਲੇ ਦਾ ਮਰਡਰ ਹੀ ਹੋ ਗਿਆ
ਜੀ।
ਸਲਮਾਨ ਖਾਨ ਦੇ ਘਰ ਦੇ ਬਾਹਰ ਵੀ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਹਨੂੰ ਵੀ ਮਾਰਨ ਦੀ ਜਿਹੜੀ ਧਮਕੀ ਦਿੰਦਾ ਤੇ ਜੇਲ੍ਹ ਚ ਬੈਠ ਕੇ ਸਾਰਾ ਕੁਝ ਆਰਗੇਨਾਈਜ਼ ਉਹ ਕਰ ਲੈਂਦਾ ਤੇ ਉਸ ਗੈਂਗਸਟਰ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਵੈਬ ਸੀਰੀਜ਼ ਬਣਨੀ ਜਿਹੜੀ ਉਹਨੂੰ ਗਲੋਰੀਫਾਈ ਕਰਦੀ ਹੋਵੇ, ਹੀਰੋ ਬਣਾਉਂਦੀ ਹੋਵੇ। ਮਤਲਬ ਸਾਡਾ ਹੀਰੋ ਤਾਂ ਭਾਈ ਭਗਤ ਸਿੰਘ ਹੈ, ਸਾਡੇ ਹੀਰੋ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ
ਜੀ।
ਤੇ ਇਸ ਦੌਰ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗਦਰ ਮੂਵਮੈਂਟ ਦੀ ਗੱਲ ਕਰਦੇ ਹਾਂ ਜਾਂ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਹਾਂ, ਜਿਹੜੇ ਪੰਜਾਬ ਦੇ ਹੀਰੋ ਹੈਗੇ ਆ, ਉਹਨਾਂ ਦੀ ਥਾਂ ਦੇ ਉੱਤੇ ਉਸ ਬੰਦੇ ਬਾਰੇ ਤੁਸੀਂ ਏਦਾਂ ਦੀ ਵੈਬ ਸੀਰੀਜ਼ ਕੋਈ ਬਣਾਓ ਜਿਹਦੇ ਵਿੱਚ ਹੀਰੋ ਦੇ ਤੌਰ ਦੇ ਉੱਤੇ ਉਹਨੂੰ ਪੇਸ਼ ਕੀਤਾ ਜਾਂਦਾ ਹੋਵੇ, ਗਲੋਰੀਫਾਈ ਕੀਤਾ ਜਾਂਦਾ ਹੋਵੇ ਤਾਂ ਇਤਰਾਜ਼ ਤਾਂ ਹੋਣਗੇ। ਇਹ ਇਤਰਾਜ਼ ਪੋਲੀਟੀਕਲ ਵੀ ਹੋ ਸਕਦਾ, ਤੁਸੀਂ ਕਹਿ ਸਕਦੇ ਹੋ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਹਦੇ ਖਿਲਾਫ਼ ਸ਼ਿਕਾਇਤ ਜਿਹੜੀ ਹੈ ਪਾਈ ਹੈ ਤੇ ਉੱਥੇ ਸੁਣਵਾਈ ਹੋਏਗੀ, ਪਰ ਆਮ ਲੋਕਾਂ ਦੇ ਵਿੱਚ ਵੀ ਇਹ ਚਰਚਾ ਹੈਗੀ ਆ। ਈਵਨ ਸਾਡੇ ਫਿਲਮਕਾਰ ਜਿਹੜੇ ਆ, ਹੁਣੇ ਮੈਂ ਪੜ੍ਹ ਰਿਹਾ ਸੀ ਅਮਰਦੀਪ ਸਿੰਘ ਗਿੱਲ ਫਿਲਮਕਾਰ ਜਿਹੜੇ ਆ ਉਹਨਾਂ ਨੇ ਬਕਾਇਦਾ ਇੱਕ ਪੋਸਟ ਪਾਈ ਆ ਹੁਣੇ ਇਹ ਲਿਖ ਕੇ ਕੀ ਜਿਹੜੀ ਲਾਰੈਂਸ ਆਫ ਪੰਜਾਬ ਜਿਹੜੀ ਵੈਬ ਸੀਰੀਜ਼ ਹੈ ਇਹ ਠੀਕ ਨਹੀਂ ਹੈ, ਭਾਵੇਂ ਦੇਖਣ ਤੋਂ ਬਾਅਦ ਪਤਾ ਲੱਗੇਗਾ, ਪਰ ਇਸ ਤਰ੍ਹਾਂ ਗਲੋਰੀਫਾਈ ਕਰਨਾ ਜਾਂ ਕਿਸੇ ਨੂੰ ਇਸ ਤਰ੍ਹਾਂ ਹੀਰੋ ਬਣਾਉਣਾ ਜਿਹੜਾ ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਹੋਵੇ ਉਹਨੂੰ ਦਰੁਸਤ ਨਹੀਂ ਮੰਨਿਆ ਜਾ ਸਕਦਾ ਜੀ।
ਜੇ ਦਸਾਂਝ ਸਾਹਿਬ, ਇੱਕ ਦਸਾਂਝ ਦੀ ਗੱਲ ਕਰਾਂ ਦਲਜੀਤ ਦੀ, ਉਹਨਾਂ ਨੇ ਪਿੱਛੇ ਜੇ ਇੱਕ ਕੋਈ ਫਿਲਮ ਸੀ ਉਹ ਬੜੀ ਵਿਵਾਦਾਂ ਚ ਲੱਗਣ ਤੋਂ ਪਹਿਲਾਂ ਕਰਤੀ ਵੀ, ਉਹਦੇ ਚ ਬਹੁਤ ਸਾਰੇ ਕੱਟ ਜਿਹੜੇ ਲਾਤੇ ਤੇ ਬਾਅਦ ਦੇ ਵਿੱਚ ਫਿਲਮ ਰਿਲੀਜ਼ ਵੀ ਨਹੀਂ ਹੋਈ ਸੀ। ਦਸਾਂਝ ਹੁਣਾਂ ਦਾ ਇਹੋ ਕਹਿਣਾ ਸੀ ਵੀ ਜੇ ਇੰਨੇ ਕੱਟ ਫਿਲਮ ਦੇ ਵਿੱਚ ਲਾਤੇ ਤੇ ਫਿਲਮ ਦੀ ਸਟੋਰੀ ਕੀ ਸਾਹਮਣੇ ਆਊਗੀ।
ਦੇਖੋ ਖਾਲੜਾ ਸਾਹਿਬ ਬਾਰੇ ਉਹ ਫਿਲਮ ਹੈ, ਉਹਦਾ ਨਾਂ ਵੀ ਬਦਲਾ ਦਿੱਤਾ ਗਿਆ, ਉਹਦਾ ਫਿਲਮ ਦਾ ਨਾਂ ਵੀ 95 ਕਰ ਦਿੱਤਾ ਗਿਆ ਸੀ। ਉਹ ਲੰਮੇ ਸਮੇਂ ਤੋਂ ਅਟਕੀ ਹੋਈ ਹੈ। ਹੁਣ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਤੁਹਾਨੂੰ ਪਤਾ ਹੈ
ਜੀ,
25,000 ਦੇ ਕਰੀਬ ਬੰਦਾ ਮਾਰਿਆ ਗਿਆ ਪੰਜਾਬ ਚ ਸੰਕਟ ਦੇ ਵਿੱਚ, ਸਰਕਾਰੀ ਤੇ ਗੈਰ ਸਰਕਾਰੀ ਦਹਿਸ਼ਤਗਰਦੀ ਦੇ ਵਿੱਚ। ਉਹਦੇ ਚ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਸੀ, ਉਹ ਚ ਖਾਲੜਾ ਸਾਹਿਬ ਦਾ ਜਿਹੜਾ ਕੰਮ ਹੈ ਉਹ ਹਿਸਟੋਰੀਕਲ ਹੈ, ਅੱਜ ਤੱਕ ਖਾਲੜਾ ਸਾਹਿਬ ਲੱਭੇ ਨਹੀਂ ਹੈਗੇ ਤੇ ਉਹਦੇ ਤੇ ਉਹ ਫਿਲਮ ਹੈ ਤੇ ਦਲਜੀਤ ਦੋਸਾਂਝ ਉਹਦੇ ਨਾਇਕ ਦੇ ਤੌਰ ਤੇ ਉਸ ਫਿਲਮ ਚ ਹੈ ਤੇ ਬਹੁਤ ਵਾਰ ਉਹਦੇ ਤੇ ਚਰਚਾ ਵੀ ਹੋਈ ਹੈ ਤੇ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਉਹ ਫਿਲਮ ਜਿਹੜੀ ਹੈ ਉਹਨੂੰ ਸੈਂਸਰ ਪਾਸ ਕਰੇ ਤੇ ਉਹ ਫਿਲਮ ਲੋਕ ਦੇਖ ਸਕਣ, ਕਿਉਂਕਿ ਉਹਦੇ ਚ ਰਿਐਲਿਟੀ ਆ ਬਹੁਤ ਸਾਰੀ, ਬਾਕੀ ਦਾ ਦੇਖਣ ਤੋਂ ਬਾਅਦ ਪਤਾ ਲੱਗੇਗਾ। ਪਰ ਕੀ ਕਾਰਨ ਹੈ ਕਿ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਿਹੜੀ ਰਿਐਲਿਟੀ ਆਉਂਦੀਆਂ ਸਾਡੇ ਸਾਹਮਣੇ ਉਹ ਰੋਕ ਦਿੱਤੀਆਂ ਜਾਂਦੀਆਂ ਸੱਚ ਨਾਲ ਲੋਕਾਂ ਦੇ ਕੋਲੋਂ ਜਾਵੇ ਤੇ ਜਿਹੜਾ ਬਾਕੀ ਤੁਸੀਂ ਇੰਟਰਨੈਟ ਦੇ ਉੱਤੇ ਬਾਕੀ ਬਹੁਤ ਸਾਰੇ ਜਿਹੜੇ ਪਲੇਟਫਾਰਮ ਹੈਗੇ ਆ ਉਹਦੇ ਤੇ ਇੰਨਾ ਕੁਝ ਤੁਸੀਂ ਦੇਖਦੇ ਹੋ ਜਿਹਦੇ ਤੇ ਤੁਹਾਨੂੰ ਇਤਰਾਜ਼ ਹੋ ਸਕਦਾ, ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਨਹੀਂ ਦੇਖ ਸਕਦੇ, ਆਪਣੇ ਬੱਚਿਆਂ ਨਾਲ ਵੀ ਨਹੀਂ ਦੇਖ ਸਕਦੇ, ਉਹ ਕੰਟੈਂਟ ਸਾਰਾ ਆਈ ਜਾਂਦਾ। ਇੱਕ ਇੱਕ ਸੱਚ ਜਿਹੜਾ ਆ ਉਹਦੇ ਲਈ ਜੇ ਕੋਈ ਐਫਰਟ ਹੋਏ ਨੇ, ਕੋਸ਼ਿਸ਼ ਹੋਈ ਹੈ, ਉਹ ਸੱਚ ਲੋਕਾਂ ਦੇ ਕੋਲ ਆਉਣ ਤੋਂ ਜਿਹੜਾ ਰੋਕ ਦਿੱਤਾ ਜਾਂਦਾ। ਹੁਣ ਜਿੰਨੀਆਂ ਵੀ ਪ੍ਰੋਪੇਗੰਡ ਮੂਵੀਜ਼ ਹੈਗੀਆਂ
ਜੀ,
ਹੁਣ ਇਹ ਧਰਿੰਦਰ ਫਿਲਮ ਆਈ ਹੈ ਉਹਦੇ ਤੇ ਬੜੇ ਦੋਸ਼ ਲੱਗ ਰਹੇ ਆ ਵੀ ਪ੍ਰੋਪੇਗੰਡਾ ਮੂਵੀ ਹੈ, ਨਰਿੰਦਰ ਮੋਦੀ ਦੀ ਸਰਕਾਰ ਨੂੰ ਜਿਹੜਾ ਕਿਸਮ ਦਾ ਉਹ ਪੁਸ਼ ਕਰ ਰਹੀ ਹੈ, ਮੋਦੀ ਸਾਹਿਬ ਦੀ ਬੱਲੇ ਬੱਲੇ ਕਰਵਾ ਰਹੀ ਹੈ। ਈਵਨ ਨਰਿੰਦਰ ਮੋਦੀ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਬਣ ਗਈਆਂ ਇਲੈਕਸ਼ਨ ਈਅਰ ਦੇ ਵਿੱਚ, ਜਦੋਂ ਚੋਣਾਂ ਹੋਈਆਂ ਲੋਕ ਸਭਾ ਦੀਆਂ 7 ਫਿਲਮਾਂ ਇਕੱਲੇ ਨਰਿੰਦਰ ਮੋਦੀ ਤੇ ਆਈਆਂ, ਉਹਦੇ ਤੇ ਕਿਸੇ ਕਿਸਮ ਦੀ ਰੋਕ ਨਹੀਂ ਹੈਗੀ। ਪਰ ਜੇ ਪੰਜਾਬ ਦਾ ਦਰਦ, ਪੰਜਾਬ ਦੀ ਪੀੜ, ਪੰਜਾਬ ਦਾ ਦੁੱਖ ਜੇ ਕਿਸੇ ਫਿਲਮ ਦੇ ਰਾਹੀਂ ਪ੍ਰਗਟ ਹੁੰਦਾ, ਜਿਹੜੀ ਇੱਕ ਫਿਲਮ ਪਹਿਲਾਂ ਵੀ ਦਿਲਜੀਤ ਦੋਸਾਂਝ ਨੇ ਕੀਤੀ ਸੀ 84 ਤੇ ਉਹ ਫਿਲਮ ਬੜੀ ਕਮਾਲ ਦੀ ਫਿਲਮ ਸੀ, ਇਹ ਫਿਲਮ ਜਿਹੜੀ ਆ ਖਾਲੜਾ ਸਾਹਿਬ ਵਾਲੀ ਉਸ ਫਿਲਮ ਦੀ ਐਕਸਟੈਂਸ਼ਨ ਹੈ, ਉਹਨੂੰ ਕਿਉਂ ਰੋਕਿਆ ਜਾ ਰਿਹਾ? ਇਸੇ ਤਰ੍ਹਾਂ ਨੈਸ਼ਨਲ ਲੈਵਲ ਤੇ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਜਾਣ ਵਿੱਚ ਰੋਕ ਦਿੱਤੀਆਂ ਜਾਂਦੀਆਂ, ਜਿਹੜੀਆਂ ਚੀਜ਼ਾਂ ਹਕੂਮਤ ਨੂੰ ਸੂਟ ਕਰਨੀਆਂ ਉਹਦੇ ਵਾਸਤੇ ਸਾਰੇ ਰਸਤੇ ਖੁੱਲੇ ਆ। ਜਿਹੜੀ ਹਕੂਮਤ ਦੀ ਥੋੜੀ ਬਹੁਤ ਵੀ ਆਲੋਚਨਾ ਹੁੰਦੀ ਹੈ ਜਿਸ ਆਰਟ ਫੋਰਮ ਰਾਹੀਂ, ਉਹਨਾਂ ਤੇ ਪਾਬੰਦੀਆਂ।
ਦਸਾਂ ਸਾਹਿਬ ਜਾਂਦੇ ਜਾਂਦੇ ਦੋ ਖਬਰਾਂ ਸ਼ਾਰਟ ਦੇ ਵਿੱਚ ਆਪਾਂ ਕਵਰ ਕਰਾਂਗੇ। ਇੱਕ ਤੇ ਅਮਰੀਕਾ ਨੇ ਇਰਾਨ ਨਾਲ ਚੱਲ ਰਿਹਾ ਜਿਹੜਾ ਸੀਜ਼ ਫਾਇਰ ਵਧਾਇਆ ਤੇ ਦੂਸਰੇ ਪਾਸੇ ਇਰਾਨ ਜੰਗ ਦਾ ਅਸਰ ਜੀ।
ਦੇਖੋ ਇਹ ਤਾਂ ਰੂਟੀਨ ਦੀ ਖਬਰ ਜੀ ਹੁਣ ਬਣ ਗਈ ਆ, ਇਰਾਨ ਅਮਰੀਕਾ ਜੰਗ। ਖੁਦ ਡੋਨਲਡ ਟਰੰਪ ਜਿਹੜੇ ਆ ਉਹ ਥੋੜੇ ਜੇ ਫਸੇ ਹੋਏ ਫੀਲ ਕਰ ਰਹੇ ਆ, ਤੇ ਇਸੇ ਕਰਕੇ ਤੁਸੀਂ ਬਿਆਨ ਦੇਖੋ ਕੀ ਦਿੱਤਾ, ਕਹਿੰਦੇ ਪਾਕਿਸਤਾਨ ਨੇ ਸਾਨੂੰ ਅਪੀਲ ਕੀਤੀ ਤਾਂ ਅਸੀਂ ਸੀਜ਼ ਫਾਇਰ ਵਧਾ ਰਹੇ ਹਾਂ। ਮਤਲਬ ਪਾਕਿਸਤਾਨ ਬਹੁਤ ਇੰਪੋਰਟੈਂਟ ਹੋ ਗਿਆ ਇਸ ਜੰਗ ਦੇ ਵਿੱਚ, ਇੱਕ ਵਿਚੋਲੇ ਦੇ ਰੂਪ ਦੇ ਵਿੱਚ ਪਾਕਿਸਤਾਨ ਦੇ ਆਰਮੀ ਚੀਫ ਵੀ ਇਰਾਨ ਹੋ ਕੇ ਗਏ ਆ। ਤੇ ਹੁਣ ਗੱਲ ਕੀਤੀ ਜਾ ਰਹੀ ਸੀ ਵੀ ਸ਼ਾਇਦ ਉਪ ਰਾਸ਼ਟਰਪਤੀ ਅਮਰੀਕਾ ਦੇ ਜਿਹੜੇ ਵੈਂਸ ਹੋਰੀ ਉਹ ਜਾਣਗੇ ਪਾਕਿਸਤਾਨ, ਪਰ ਬਾਅਦ ਚ ਖਬਰ ਆ ਗਈ ਉਹ ਨਹੀਂ ਗਏ। ਤੇ ਅਲਟੀਮੇਟਲੀ ਡੋਨਲਡ ਟਰੰਪ ਨੂੰ ਹੁਣ ਕਹਿਣਾ ਪਿਆ ਸੀ ਪਾਕਿਸਤਾਨ ਦੀ ਅਪੀਲ ਤੇ ਸੀਜ਼ ਫਾਇਰ ਵਧਾ ਰਹੇ ਆ, ਪਰ ਨਾਲ ਦੀ ਨਾਲ ਧਮਕੀ ਵੀ ਦੇਈ ਜਾਂਦੇ ਆ ਵੀ ਜੇ ਕੋਈ ਡੀਲ ਨਾ ਹੋਈ ਤਾਂ ਫਿਰ ਏਦਾਂ ਜੰਗ ਹੋਊਗੀ। ਮੈਨੂੰ ਲੱਗਦਾ ਕਿ ਰਸਤਾ ਲੱਭ ਰਹੇ ਨੇ ਡੋਨਲਡ ਟਰੰਪ ਸਾਹਿਬ, ਜਿੱਦਾਂ ਅਫਗਾਨਿਸਤਾਨ ਚ ਗਰਦਨ ਫਸੀ ਸੀ, ਵੀਤਨਾਮ ਚ ਫਸੀ ਸੀ, ਹੁਣ ਕੁਝ ਗਲਤੀ ਉਹ ਕਰ ਬੈਠੇ ਆ ਤੇ ਇਰਾਨ ਚੋਂ ਕਿੱਦਾਂ ਨਿਕਲ ਜਾਈਏ, ਤੇ ਉਹ ਨਿਕਲਣ ਦੀ ਕੋਸ਼ਿਸ਼ ਦੇ ਵਿਚ ਉਹ ਸਾਰੀਆਂ ਗੱਲਾਂ ਕਰ ਰਹੇ ਆ। ਪਰ ਜਿਹੜਾ ਅਸਰ ਹੈ ਇਸ ਜੰਗ ਦਾ, ਭਾਵੇਂ ਇਸ ਵੇਲੇ ਡਾਇਰੈਕਟਲੀ ਜੰਗ ਉਸ ਰੂਪ ਦੇ ਵਿਚ ਨਹੀਂ ਹੈ, ਪਰ ਕਿਉਂਕਿ ਰਸਤੇ ਰੁਕੇ ਹੋਏ ਨੇ, ਹੋਰਮੂਜ਼ ਰੁਕਿਆ ਹੋਇਆ, ਹੋਰਮੂਜ਼ ਰਾਹੀਂ ਜਿਹੜੀ ਭਾਰਤ ਦਾ ਇੱਕ ਜਹਾਜ਼ ਆਉਣਾ ਸੀ ਉਹ ਵੀ ਰੋਕ ਲਿਆ ਇਰਾਨ ਨੇ, ਉਹਦੇ ਕਾਰਨ ਹਲੇ ਦੱਸੇ ਨੀ ਕਿ ਉਹ ਰੋਕਿਆ ਗਿਆ। ਅਲਟੀਮੇਟਲੀ ਉਹਦੇ ਨਾਲ ਸਪਲਾਈ ਚੇਨ ਜਿਹੜੀ ਟੁੱਟ ਗਈ ਹੈ ਤੇਲ ਦੀ ਤੇ ਫਿਰ ਉਹ ਗੈਸ ਦੀ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਹੁਣ ਇਹ ਖਬਰ ਪੜ ਰਿਹਾ ਸੀ ਵੀ ਪੰਜਾਬ ਦੇ ਵਿਚ ਵੀ 5 ਰੁਪਏ ਲੀਟਰ ਜਿਹੜੀ ਦੁੱਧ ਦੀ ਕੀਮਤ ਕੱਲ ਤੋਂ ਵੱਧ ਜਾਣੀ ਹੈ। ਦੁੱਧ ਹੀ ਕਹਿੰਦੇ ਵੀ ਅਸੀਂ ਨਹੀਂ ਕਰ ਸਕਦੇ, ਸਪਲਾਈ ਨਹੀਂ ਦੇ ਸਕਦੇ, ਕਿਉਂਕਿ ਉਹਦਾ ਉਹਨਾਂ ਦੀ ਆਵਾਜਾਈ ਦੇ ਸਾਧਨਾਂ ਤੇ ਵੀ ਅਸਰ ਪਿਆ, ਪੈਟਰੋਲ ਡੀਜ਼ਲ ਮਹਿੰਗਾ ਹੋਣ ਲੱਗ ਪਿਆ। ਤੇ ਹੁਣ ਜਿਹੜੀ ਦੂਜਾ ਅਸਰ ਆਇਆ, ਬਹੁਤ ਵੱਡੇ ਪੱਧਰ ਤੇ ਲੁਫਥਾਂਸਾ ਏਅਰਲਾਈਨ ਹੈ ਜਿਹੜੀ ਆਪਣੀ, ਉਹਨੇ ਬਕਾਇਦਾ ਲੁਫਥਾਂਸਾ ਏਅਰਲਾਈਨ ਨੇ ਆਪਣੀਆਂ 20,000 ਫਲਾਈਟਸ ਜਿਹੜੀਆਂ ਮਈ ਤੋਂ ਅਕਤੂਬਰ ਤੱਕ ਜਿਹੜੀਆਂ ਸੀਗੀਆਂ ਉਹ ਰੱਦ ਕਰ ਦੀਆਂ। ਹੁਣ ਜਿਨ੍ਹਾਂ ਨੇ ਮਈ ਤੋਂ ਅਕਤੂਬਰ ਤੱਕ ਆਪਣੀਆਂ ਫਲਾਈਟਸ ਬੁੱਕ ਕਰਾਈਆਂ ਹੋਣਗੀਆਂ ਲੁਫਥਾਂਸਾ ਰਾਹੀਂ, ਉਹਦੇ ਚੋਂ ਕਿੰਨਿਆਂ ਦੀਆਂ ਰੱਦ ਕਰ ਦਿੱਤੀਆਂ ਗਈਆਂ? ਉਹ ਕਹਿੰਦੇ ਵੀ ਸਾਡੇ ਤੇ ਬਹੁਤ ਅਸਰ ਪਿਆ, ਸਾਡੇ ਕੋਲ ਫਿਊਲ ਹੀ ਹੈ ਨੀ, ਸਾਰੇ ਯੂਰਪ ਦੇ ਕੋਲ 6 ਹਫ਼ਤੇ ਦਾ ਫਿਊਲ ਬਚਿਆ। ਤੇ ਜੇ ਇਸੇ ਤਰ੍ਹਾਂ ਜੰਗ ਚੱਲਦੀ ਰਹੀ ਤੇ ਸੀਜ਼ ਫਾਇਰ ਦੇ ਨਾਂ ਤੇ ਸਾਰਾ ਕੁਝ ਪੋਲਿਟਿਕਸ ਹੁੰਦੀ ਰਹੀ ਤੇ ਸਥਿਤੀਆਂ ਬਹਾਲ ਨਾ ਹੋਈਆਂ ਤੇ ਫਿਰ ਉਹਦਾ ਅਸਰ ਭਾਈ ਸਾਹਿਬ ਸਰਕਾਰ ਤੇ ਪੈਣਾ। ਜੇ ਇੱਕ ਏਅਰਲਾਈਨ ਆਪਣੀਆਂ 20,000 ਫਲਾਈਟਸ ਰੱਦ ਕਰ ਰਹੀ ਹੈ, ਬਾਕੀ ਏਅਰਲਾਈਨਸ ਵੀ, ਆਵਾਜਾਈ ਦੇ ਬਾਕੀ ਸਾਧਨ ਵੀ, ਸੋ ਓਵਰਆਲ ਦੁਨੀਆ ਜਿਹੜੀ ਆਰਥਿਕ ਤੌਰ ਦੇ ਉੱਤੇ ਹਿੱਲਣ ਵਾਲੀ ਹੈ ਜੇ ਇਸ ਮਸਲੇ ਦਾ ਹੱਲ ਨਾ ਨਿਕਲਿਆ।
ਜਸਾਂਤ ਸਾਹਿਬ ਇੱਥੇ ਇਜਾਜ਼ਤ ਲੈਣੀ, ਕਰੋ ਰੈਸਟ ਤੇ ਕੱਲ ਫਿਰ ਦੁਬਾਰਾ ਜੁੜਦੇ ਜੀ।
ਸ਼ੁਕਰੀਆ ਜੀ, ਬਹੁਤ ਮਿਹਰਬਾਨੀ,
ਥੈਂਕ ਯੂ ਬ੍ਰਦਰ, ਥੈਂਕ ਯੂ ਜੀ। ਸੁਰਤ ਦਸਾਂਤ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਆ ਤੇ ਟੋਰਾਂਟੋ ਦੇ ਵਿੱਚ ਵੀ ਆਉਣਗੇ ਤੇ ਆਪਾਂ ਫੇਸ ਟੂ ਫੇਸ ਵੀ ਜਿਹੜੀਆਂ ਟੈਲੀਵਿਜ਼ਨ ਤੇ ਰੇਡੀਓ ਤੇ ਗੱਲਾਂ ਕਰਿਆ ਕਰਾਂਗੇ। ਔਰ ਕਟਾਰੀਆ ਟੂਰਸ ਐਂਡ ਟਰੈਵਲ ਦਾ ਇੱਕ ਵਾਰ ਫਿਰ ਨੰਬਰ ਦੇ ਦਵਾਂ, $1480 ਕੈਨੇਡੀਅਨ ਦੇ ਵਿੱਚ ਜੇ ਕੋਈ ਟਿਕਟ ਦੇ ਰਿਹਾ ਤੇ ਉਹ ਕਟਾਰੀਆ ਟਰੈਵਲਸ ਟੂਰਸ ਤੋਂ ਅਵਤਾਰ ਕਟਾਰੀਆ ਦੀ ਟੀਮ ਦੇ ਰਹੀ ਹੈ ਟਿਕਟ, ਪਰ ਇਹ ਮਈ ਅਤੇ ਜੂਨ ਦੇ ਵਿੱਚ ਆ। $1480 ਤੁਸੀਂ ਟੋਰਾਂਟੋ ਤੋਂ ਦਿੱਲੀ ਦੇ ਪੇ ਕਰਨੇ ਆ, ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤੇ $1775 ਪੇ ਕਰਨੇ ਆ, ਤੇ ਨਾਲ ਹੀ ਫਿਰ ਗੱਲ ਕਰਦੇ ਟੋਰਾਂਟੋ ਤੋਂ ਲਾਹੌਰ ਦੀ ਵਨ ਵੇ, ਇਹ ਜਿਹੜਾ ਜੀ 1199 ਆ, ਟੋਰਾਂਟੋ ਤੋਂ ਕਰਾਚੀ 1049, ਟੋਰਾਂਟੋ ਤੋਂ ਇਸਲਾਮਾਬਾਦ 985, ਤੇ ਨੰਬਰ ਜਿਹੜਾ ਜੀ ਕਟਾਰੀਆ ਟੂਰਸ ਐਂਡ ਟਰੈਵਲ ਦਾ ਜਿਹੜਾ ਤੁਹਾਨੂੰ ਪਤਾ 905-678-1200 ਤੇ ਕਾਲ ਜਿਹੜੀ ਆ ਕਰ ਲੈਣੀ। ਤੇ ਨਾਲ ਹੀ ਪ੍ਰੇਮ ਸਵੀਟ ਰੈਸਟੋਰੈਂਟ, ਦੋ ਲੋਕੇਸ਼ਨਾਂ, ਕਟਾਰੀਆ ਟੂਰਸ ਐਂਡ ਟਰੈਵਲ ਜਿੱਥੇ ਐਵਨੀਜ਼ਰ ਅਤੇ ਗੋਰਦਾ ਏਰੀਆ ਉਸ ਏਰੀਏ ਚ ਆ, ਤੇ ਥਰਡ ਲੋਕੇਸ਼ਨ ਇਹਨਾਂ ਦੀ ਜਿਹੜਾ 20 ਗਲਿੰਗਮ ਡਰਾਈਵ, ਜਨਰਲ ਨੰਬਰ 607 ਹੋਰਨਟਾਰੀਓ ਤੇ ਬੁਵੇਟ, 905-455-1233, ਤੇ ਫੋਰਥ ਲੋਕੇਸ਼ਨ ਮਿਸੀਸਾਗਾ ਦੇ ਹਾਰਡ ਦਿਲ ਦੇ ਵਿੱਚ ਓਪਨ ਹੋਣ ਜਾ ਰਹੀ ਆ ਮਈ ਫਸਟ ਵੀਕ ਦੇ ਵਿੱਚ, ਕੋਈ ਵੀ ਡੇਟ ਜਿਹੜੀ ਹੋ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਕਲੀਅਰ ਕਰਾਂਗੇ। ਰੈਸਟੋਰੈਂਟ ਬਿਲਕੁਲ ਬਣ ਕੇ ਤਿਆਰ ਹੋ ਗਿਆ, 100% ਵੈਜੀਟੇਰੀਅਨ, 905-455-1233 ਜਿਹੜਾ ਇਹਨਾਂ ਦਾ ਨੰਬਰ ਆ, 905-455-1233 ਤੇ ਜਿਹੜਾ ਤੁਸੀਂ ਕਾਲ ਕਰ ਲੈਣੀ ਜੀ। 416-303-4444 ਆਫਟਰ ਸ਼ੋ ਮੇਰਾ ਨੰਬਰ ਹੁੰਦਾ ਜੀ। ਵਾਕਿਆ ਹੀ ਦੁਨੀਆ ਇਸੇ ਤਰ੍ਹਾਂ ਦੀ ਹੈ, ਦੁਨੀਆ ਦੋ ਮੂਹੀ ਆ। ਕਹਿੰਦਾ ਉਹਨੇ ਦੁਸ਼ਮਣ ਘਾਤਕ ਨੀ ਜਿੰਨੇ ਜਿਹੜੇ ਵੈਰੀ ਨਾਲ ਦੇ ਨੇ, ਜਿਹੜੇ ਨਾਲ ਤੁਰੇ ਫਿਰਦੇ ਆ, ਜਿਹੜੇ ਤੁਹਾਡੇ ਨਾਲ ਜਿਸ ਤਰ੍ਹਾਂ ਚਪਲ ਦੀ ਬੱਦਰ ਨਿਕਲ ਜਾਂਦੀ ਹੈ ਨਾ ਕਈ ਵਾਰੀ, ਤੇ ਪੈਰ ਘਸੀੜਦੇ ਆ ਆਪਾਂ, ਨਾ ਚਪਲ ਸੱਡਦੇ ਆ ਤੇ ਨਾ, ਉਹੀ ਗੱਲ ਹੈ। ਕੁਝ ਕੁ ਬੰਦਿਆਂ ਦਾ ਵੀ ਨਾਲ ਮਜਬੂਰੀ ਚ ਰੱਖਣੇ ਵੀ ਪੈਂਦੇ ਆ, ਪਰ ਉਹ ਨਾਲ ਰਹਿ ਕੇ ਤੁਹਾਨੂੰ ਬਸ ਹਾਂ। ਤੁਹਾਡਾ ਵੀ ਕੋਈ ਬਿਜ਼ਨਸ ਹੈ, ਤੁਸੀਂ ਇਸ਼ਤਿਹਾਰ ਐਡ ਵਗੈਰਾ ਦੇਣਾ ਚਾਹੁੰਦੇ ਹੋ, ਸਾਡੇ ਕਿਸੇ ਵੀ ਨੰਬਰਾਂ ਤੇ ਸੰਪਰਕ ਕਰ ਲੈਣਾ। ਰਾਜਸਥਾਨੀ ਸਵੀਟ ਰੈਸਟੋਰੈਂਟ ਤੋਂ ਅਸ਼ਵਨੀ ਭਾਜੀ ਹੁਣੀ 26 ਲੋਕੇਸ਼ਨਾਂ ਕੈਨੇਡਾ ਦੇ ਵਿੱਚ ਆ। ਰਾਜਸਥਾਨੀ ਸਵੀਟ ਰੈਸਟੋਰੈਂਟ ਸਾਡੇ ਵੱਡੇ ਸਪੋਂਸਰ ਆ ਅਸ਼ਵਨੀ ਭਾ, ਤੇ ਇਸੇ ਤਰ੍ਹਾਂ ਅਗਲੇ ਸਾਡੇ ਸਪੋਂਸਰਸ ਦੀ ਗੱਲਬਾਤ ਕਰਦਾ। ਇੰਡੀਅਨ ਪੂਜਾ ਬਾਜ਼ਾਰ ਬਿਲਕੁਲ ਸਾਡੇ ਗਵਾਂਢ, ਤੁਸੀਂ ਆਓ ਵਿਜ਼ਿਟ ਕਰਨ ਆਓ, ਜਦੋਂ ਸਮਾਨ ਲੈ ਕੇ ਜਾਂਦੇ ਆ, ਧਾਰਮਿਕ ਸਮੱਗਰੀ, ਡੈਕੋਰੇਸ਼ਨ, ਜਾਗੋ, ਭਾਂਡੇ ਤੇ ਚਮਚੇ ਵੀ ਕਈ ਤਰ੍ਹਾਂ ਦੇ ਆ, ਔਰ ਉਹ ਵੀ ਤੁਸੀਂ ਲੈ ਸਕਦੇ ਹੋ। 647-986-0042 ਤੇ ਕਾਲ ਕਰ ਲੈਣੀ, ਤੇ ਸ਼ੋਅ ਦਾ ਸਮਾਂ ਬਿਲਕੁਲ ਸਮਾਪਤੀ ਵੱਲ ਆ ਤੇ ਨਾਲ ਹੀ ਤੁਹਾਨੂੰ ਭਾਈ ਹਾਈ ਪੁਆਇੰਟ ਫਰਨੀਚਰ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ 647-382-5500 ਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ ਹਾਈ ਪੁਆਇੰਟ ਫਰਨੀਚਰ ਤੋਂ। ਮਾਨਵ ਜਗਦੀਪ ਤੇ ਤਰਨ ਹੁਣੀ ਵੀ ਵੱਡੇ ਸਪੋਂਸਰ ਆ ਜੀ। ਕਿਆ ਬਾਤ ਹੈ ਬਈ, ਪਹਿਲੀ ਵਾਰੀ ਗਾਣਾ ਸੁਣਿਆ, ਗਾਣਾ ਦਿਲ ਦੇ ਵਿੱਚ ਵਸ ਗਿਆ। ਇਹ ਜਿਹੜਾ ਆਪਾਂ ਗੁਲਾਬ ਸਿੱਧੂ ਤੇ ਯੰਗ ਢਿੱਲੋਂ ਦਾ ਸੌਂਗ ਆ, ਇਹ ਤੁਹਾਡੇ ਰੂਬਰੂ ਕਰਦੇ ਰਹਾਂਗੇ, ਕਿਉਂਕਿ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਮਿਊਂਸੀਪਲ ਇਲੈਕਸ਼ਨ ਵੀ ਅਕਤੂਬਰ 26 ਨੂੰ 2026 ਦੀ ਗੱਲ ਕਰ ਰਹੇ ਹੁਣ ਜਾ ਰਹੀ ਆ। ਹੁਣ ਸਾਰਿਆਂ ਨੇ ਬਸ ਹੌਲੀ ਹੌਲੀ ਇੱਕ ਦੂਸਰੇ ਨਾਲ ਯਾਰੀਆਂ ਪਗਾਉਣੀਆਂ। ਯਾਰੀਆਂ ਦੇ ਵਿੱਚ ਜੇ ਭਾਈ ਲੀਡਰ ਪੈਸਾ ਬਣਾਉਂਦੇ ਆ ਤੇ ਤੁਸੀਂ ਆਪਣੇ ਸੱਜਣ ਮਿੱਤਰ ਯਾਰਾਂ ਦੋਸਤਾਂ ਦਾ ਪੈਸਾ ਬਣਾ ਲਿਆ ਕਰੋ। ਇਹ ਜਿੱਤ ਕੇ ਨਹੀਂ ਲੱਭਦੇ, ਚਾਹੇ ਕੋਈ ਕਹਿ ਦਈਏ, ਨਾ ਤੇ ਆਮ ਲੋਕਾਂ ਦਾ ਕੰਮ ਕਰਦੇ ਆ ਤੇ ਨਾ ਫਿਰ ਬਹੁਤ ਸਾਰੇ ਆ ਮੀਡੀਆ ਤੋਂ ਐਡ ਲਵਾ ਕੇ ਮੀਡੀਆ ਦਾ ਪੈਸਾ ਦਿੰਦੇ ਆ। ਬਸ ਫਿਰ ਤੇ ਪਤਾ ਨਹੀਂ, ਪਰ ਉਹੀ ਗੱਲ ਫਿਰ ਆ ਜਿਹੜੇ ਲੰਬੜਦਾਰ ਹਨ, ਲੰਬੜਦਾਰ ਮਾਰਦੇ ਆ। ਗ੍ਰੀਨ ਵੈਲੀ ਸੁਪਰ ਮਾਰਕੀਟ ਤੇ ਚੱਲਦੇ ਆ, ਉਥੋਂ ਤੁਸੀਂ ਜਿਹੜਾ ਜੀ ਖਾਸ ਤੌਰ ਤੇ ਜਿਹੜੇ ਆ ਗੋਲ ਗੱਪੇ ਬੀਬੀਆਂ ਬਹੁਤ ਖਾਂਦੀਆਂ, ਬੰਦੇ ਵੀ ਖਾਂਦੇ ਆ। ਔਰ ਗ੍ਰੀਨ ਵੈਲੀ ਸੁਪਰ ਮਾਰਕੀਟ 7 ਡੇਜ਼ ਓਪਨ, ਮੈਕਵੀਨ ਅਤੇ ਮੇਫੀਲਡ ਦਾ ਏਰੀਆ 905-913-1666 ਤੇ ਜਿਹੜਾ ਤੁਸੀਂ ਕਾਲ ਕਰ ਲੈਣੀ। ਕਿਸੇ ਵੀ ਬਿਜ਼ਨਸਮੈਨ ਦੇ ਨੰਬਰ ਦੀ ਜ਼ਰੂਰਤ ਪੈਂਦੀ ਆ, ਨਹੀਂ ਲਿਖਿਆ ਜਾਂਦਾ ਸ਼ੋਅ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਨੰਬਰ ਸਾਡੇ ਕੋਲੋਂ ਤੁਸੀਂ ਜਿਹੜਾ ਲੈ ਸਕਦੇ ਹੋ। ਤੇ ਨੈਸ਼ਨਲ ਸਵੀਟ ਤੋਂ ਬਾਈ ਦੀਪ ਹਾਂ ਦਾ ਮੈਸੇਜ ਆਇਆ, ਪ੍ਰੋਗਰਾਮ ਸੁਣ ਰਹੇ, ਇੰਜੋਏ ਕਰ ਰਿਹਾ। ਦੀਪ ਭਾਜੀ ਥੈਂਕ ਯੂ, ਵੱਡੇ ਸਪੋਂਸਰਾਂ ਚੋਂ ਆਉਂਦੇ ਆ ਨੈਸ਼ਨਲ ਸਵੀਟ ਤੋਂ ਭਾਜੀ ਦੀਪ ਹੁਣੀ। 905-792-0059 ਜਿਹੜਾ ਨੰਬਰ ਆ, ਇਸ ਨੰਬਰ ਤੇ ਕਾਲ ਜਿਹੜੀ ਆ ਤੁਸੀਂ ਕਰ ਲੈਣੀ। ਤੇ ਸਾਨੂੰ ਵਾਕਿਆ ਹੀ ਮੈਨੂੰ 2-4 ਐਡਾਂ ਦੀ ਜ਼ਰੂਰਤ ਆ ਭਾਈ, ਤੁਸੀਂ ਸਪੋਰਟ ਕਰਿਆ ਕਰੋ। ਔਰ ਜੇ ਚੰਗੇ ਪ੍ਰੋਗਰਾਮ ਤੁਸੀਂ ਚਾਹੁੰਦੇ ਹੋ ਅੱਗੇ ਲੈ ਕੇ ਆਈਏ ਤੇ ਫਿਰ ਸਪੋਰਟ ਵੀ ਕਰਨੀ ਪੈਣੀ ਆ। ਓਕੇ ਥੰਮਸ ਅਪ ਜਾਂ ਇਸੇ ਤਰ੍ਹਾਂ ਨਹੀਂ ਗੱਲ ਬਣਨੀ, ਕਿਉਂਕਿ ਡਾਲਰਾਂ ਬਿਨਾਂ ਗੱਡੀ ਨਹੀਂ ਚੱਲਦੀ ਤੇ ਆਪਾਂ ਦੂਆ ਕੰਮ ਨਹੀਂ ਕਰ ਸਕਦੇ। ਕਿਹੜਾ ਆ ਜਿਹੜਾ ਕਰਨ ਲੱਗਿਆ ਦੇਖਿਓ, ਸਾਨੂੰ ਵੀ ਕਈ ਵਾਰੀ ਕਹਿੰਦੇ ਸੋਢੀ ਤੈਨੂੰ ਯਾਰ ਮੀਡੀਆ ਕਰਨਾ ਨਹੀਂ ਆਉਂਦਾ। ਮੈਂ ਕਿਹਾ ਕਿੱਦਾਂ, ਕਹਿੰਦੇ ਵੀ ਬਸ ਜਿਹੜਾ ਕੋਲ ਹੁੰਦਾ ਉਹਦੀ ਬੱਲੇ ਬੱਲੇ ਕਰਿਆ ਕਰਨਾ। ਮੈਂ ਕਿਹਾ ਨਹੀਂ ਯਾਰ, ਇੱਦਾਂ ਨਹੀਂ ਕਰਨੀ ਆਪਾਂ ਝੋਲੀ ਚੱਕ ਨਹੀਂ ਬਣਨਾ, ਆਪਾਂ ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ। ਹਾਂ, ਐਡ ਕੋਈ ਆਵੇਗੀ ਲਾਵਾਂਗੇ, ਪਰ ਜਿਨ੍ਹਾਂ ਨੇ ਤੁਹਾਨੂੰ ਸਾਡਾ ਟੈਕਸ ਦਾ ਪੈਸਾ ਲੁੱਟਿਆ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ। ਇੱਥੇ ਵੀ ਗਈਆਂ ਨੇ ਕੋਠੀ ਵਰਗੇ ਵੱਡੇ ਵੱਡੇ ਘਰ ਪਾ ਲਿਆ, ਪਰ ਮਿਹਨਤ ਵਾਲੇ ਘੱਟ ਆ, ਟਾਂਕੇ ਵਾਲੇ ਆ, ਟਾਂਕੇ ਵਾਲੇ। ਸਾਡੇ ਤੋਂ ਬਾਅਦ ਚ ਏਸ਼ੀਅਨ ਕਨੈਕਸ਼ਨ ਸੁਣੋਗੇ ਚੌਹਾਨ ਸਾਹਿਬ ਉਹਨਾਂ ਦਾ ਪ੍ਰੋਗਰਾਮ, ਤੇ ਇੱਥੇ ਆਪਣੇ ਸੋਢੀ ਨਾਗਰਾਂ ਨੂੰ ਦਿਓ ਛੁੱਟੀਆਂ। ਮੇਰਾ ਨੰਬਰ 416-303-4344, ਲਖਵੀਰ ਗਿੱਲ ਉਹਨਾਂ ਦਾ ਨੰਬਰ 416-716-4417। ਰੱਬ ਰੱਖਾ ਜੀ, ਕੱਲ ਮਿਲਦੇ।
And the preceding program may not necessarily be those of the owner or management of WTOR radio station.
अपने प्यारों को पैसे भेजें लैम्प फाई के साथ, अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्प फाई LEMFI, साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैश बैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com, LEMFI.com।
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ। ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ। ਅਪਾਇੰਟਮੈਂਟ ਦੀ ਲੋੜ ਨਹੀਂ, ਫਰਸਟ ਕਮ ਫਰਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ? ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਔਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660। ਜੋ ਆਵੇ ਸੋ ਰਾਜ਼ੀ ਜਾਵੇ।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड eSIM डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उम्रे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836। कनेक्शन आपका दुनिया के साथ।
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है।
मैंने सेव किए हैं $2,000।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773 6472903773।
नोबल फ्रेश फूड, जी हाँ, सस्ती और बेहतरीन ग्रोसरी के लिए नोबल फ्रेश फूड, ताहिर मियां, मियां सुपरमार्केट वाले, अनबीटेबल डील, रिटेल या फिर होलसेल, ताले 349 चार पाउंड्स, एक्स्ट्रा लॉन्ग बासमती चावल 100% गारंटी 899 10 पाउंड्स, चौंसा मैंगो जूस आजमाइश शर्त है, ताज़ा सब्जी, आटा, चावल, दाल, मसाला जात और ड्राई फ्रूट्स। नोबल फ्रेश फूड, दो लोकेशन, 20 क्लिंगन ड्राइव इन ब्रैम्पटन, इसके साथ आपको सेकंड लोकेशन मिलेगी एयरपोर्ट एंड सेंट्रल फूड इंटरसेक्शन पे। नोबल फ्रेश फूड।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम